ਭਾਈ ਜੇਠੇ ਦੇ ਹੱਥ ਵਿੱਚ ਜੁੱਤੀ ਹੈ, ਉਸ ਜੁੱਤੀ ਦੇ ਨਾਲ ਇਹਦੇ ਸਿਰ ਵਿੱਚ ਜੁੱਤੀ ਮਾਰ ਰਿਹਾ ਹੈ। ਇਹਨੇ ਨੂੰ ਛੇਵੇਂ ਪਾਤਸ਼ਾਹ ਕਹਿੰਦੇ, ਬਾਦਸ਼ਾਹ ਅੱਛਾ ਹੁਣ ਅਸੀਂ ਆਪਣੇ ਡੇਰੇ ਤੇ ਚੱਲੇ ਹਾਂ। ਬਾਹਰ ਆਏ ਮਹਿਲ ਤੋਂ ਤੇ ਚੰਦੂ ਨੂੰ ਲਈ ਖੜੇ ਸਨ ਭਾਈ ਜੇਠਾ ਜੀ ਹੁਣੀ। ਵੇਖ ਕੇ ਸਤਿਗੁਰਾਂ ਨੇ ਆਖਿਆ, ਮਾਰੋ ਇਸ ਗੁਰੂ ਘਰ ਦੇ ਦੋਖੀ ਨੂੰ। ਸੰਗਤ ਨੂੰ ਵੀ ਕਹਿ ਦਿਓ, ਸਿੱਖਾਂ ਨੂੰ ਵੀ ਕਹਿ ਦਿਓ, ਜਿਹੜਾ ਇਹਦੇ ਸਿਰ ਵਿੱਚ 5 ਜੁੱਤੀਆਂ ਮਾਰੇਗਾ ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ। ਉਸ ਵਕਤ ਭਾਈ ਜੇਠਾ ਜੀ ਦਿੱਲੀ ਦੇ ਬਾਜ਼ਾਰਾਂ ਦੇ ਵਿੱਚੋਂ ਇਹਦੇ ਸਿਰ ਵਿੱਚ ਮਿੱਟੀ ਘੱਟਾ ਪਾ ਕੇ ਜੁੱਤੀਆਂ ਦੀ ਮਾਰ ਮਾਰਦਿਆਂ ਹੋਇਆਂ ਸਿੱਖਾਂ ਕੋਲੋਂ ਇਹਦੇ ਸਿਰ 'ਚ ਜੁੱਤੀਆਂ ਮਰਵਾਉਂਦਿਆਂ ਮਜਨੂੰ ਦੇ ਟਿੱਲੇ ਲੈ ਕੇ ਆਏ ਹਨ। ਜਿੱਥੇ ਤੱਕ ਆਉਂਦਿਆਂ ਇਹ ਬੇਸੁੱਧ ਹੋ ਚੁੱਕਾ ਸੀ ਚੰਦੂ, ਸਰੀਰ ਦੀ ਕੋਈ ਸੋਝ ਹੀ ਨਹੀਂ ਸੀ ਰਹੀ। ਮਿੱਟੀ ਘੱਟਾ ਸਿਰ ਤੇ ਮੂੰਹ ਤੇ ਪਿਆ ਹੋਇਆ, ਪਹਿਚਾਣ 'ਚ ਨਹੀਂ ਆ ਰਿਹਾ ਚੰਦੂ। ਔਰ ਜੁੱਤੀਆਂ ਇੰਨੀਆਂ ਜ਼ਿਆਦਾ ਸਿਰ ਵਿੱਚ ਪਈਆਂ ਹਨ ਕਿ ਸਿਰ ਪੋਲਾ ਹੋ ਚੁੱਕਾ ਹੈ। ਉਸ ਜੁੱਤੀਆਂ ਦੀ ਮਾਰ ਕਰਕੇ ਇਹ ਬਿਲਕੁਲ ਹੀ ਬੇਸੁੱਧ ਹੋ ਚੁੱਕਾ ਹੈ। ਚੰਦੂ ਦੇ ਜਿਹੜੇ ਹਮਾਇਤੀ ਸੀ ਵੇਖ ਕੇ ਦੁਖੀ ਹੋਏ, ਪਰ ਸਿਫਾਰਿਸ਼ ਕਰਨ ਵਾਸਤੇ ਚੰਦੂ ਦੀ ਕੋਈ ਅੱਗੇ ਨਹੀਂ ਆਇਆ। ਸਭ ਡਰਦੇ ਨੇ, ਭੈ ਭੀਤ ਹੁੰਦੇ ਨੇ ਕਿ ਜੇ ਚੰਦੂ ਦੀ ਹਾਲਤ ਹੋ ਰਹੀ ਹੈ ਤੇ ਸਾਡਾ ਕਿਹੜਾ ਬਚਾਅ ਹੋਣਾ, ਬਾਦਸ਼ਾਹ ਦਾ ਕੀ ਪਤਾ ਉਹਦਾ ਮਨ ਕਿਸ ਪਾਸੇ ਨੂੰ ਚੱਲ ਪਏ। ਤੇ ਜਿਹੜੇ ਚੰਦੂ ਦੇ ਵਿਰੋਧੀ ਸਨ ਉਹ ਖੁਸ਼ ਹੋ ਰਹੇ ਨੇ। ਗੁਰਸਿੱਖਾਂ ਵਿੱਚ ਵੀ ਵਧਾਈਆਂ ਵੱਜ ਰਹੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਪ੍ਰਣ ਕੀਤਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ, ਉਹ ਪ੍ਰਣ ਮਹਾਰਾਜ 6ਵੇਂ ਪਾਤਸ਼ਾਹ ਨੇ ਅੱਜ ਪੂਰਾ ਕਰ ਲਿਆ। ਸਤਿਗੁਰਾਂ ਦੇ ਹਥਿਆਰੇ ਨੂੰ, ਗੁਰੂ ਘਰ ਦੇ ਦੋਖੀ ਨੂੰ, ਇਸ ਮਹਾਂ ਪਾਪੀ ਨੂੰ ਅੱਜ ਸਜ਼ਾ ਮਿਲ ਰਹੀ ਹੈ, ਦੰਡ ਮਿਲ ਰਿਹਾ ਹੈ। ਤੇ ਗੁਰਸਿੱਖ ਆ ਕੇ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵਧਾਈਆਂ ਵੀ ਦੇ ਰਹੇ ਨੇ। ਆਓ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਚਨਾ ਦੇ ਕਲਿਆਣ ਨਵੇਂ ਆਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਗੁਰੂ ਹਰਗੋਬਿੰਦ ਜੀ ਜਸ ਵਿਸਾਲ ਕੋ ਪਾਏ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਰੀ ਸੁਜਸ, ਵਿਸ਼ਾਲ ਸੁਜਸ ਸੰਸਾਰ ਵਿੱਚ ਪ੍ਰਾਪਤ ਕੀਤਾ ਹੈ, ਕਿਉਂਕਿ ਉਹਨਾਂ ਦਾ ਸੁਜਸ ਸੰਸਾਰ ਵਿੱਚ ਉਜਾਗਰ ਹੁੰਦਾ, ਪ੍ਰਗਟ ਹੁੰਦਾ ਹੈ ਜੋ ਧਰਮ ਦੇ ਕਾਰਜ ਕਰਦੇ ਹਨ, ਸੱਚ ਦੇ ਮਾਰਗ ਤੇ ਚੱਲਦੇ ਹਨ। ਮਹਾਰਾਜ ਜੀ ਦਾ ਬਚਨ ਹੈ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਰਾ ਜਹਾਨ ਉਹਨਾਂ ਦੀ ਉਸਤਤ ਕਰਦਾ, ਸਾਰਾ ਸੰਸਾਰ ਉਹਨਾਂ ਦੀ ਉਪਮਾ ਕਰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਭਾਰੀ ਵਿਸ਼ਾਲ ਸੁਜਸ ਪ੍ਰਾਪਤ ਕੀਤਾ ਹੈ।
ਲਿਓ ਬੈਰ ਪਿਤ ਕੋ ਬਲੇ ਗਯੋ ਦੁਸ਼ਟ ਦੁਖ ਦਾਏ।
ਦਿੱਲੀ ਦੇ ਲੋਕ ਸਨ ਉਹ ਸਭ ਆਪੋ ਵਿੱਚ ਦੀ ਕਹਿੰਦੇ ਨੇ, ਆਪਸ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਿਆ, ਆਪਣੇ ਪਿਤਾ ਜੀ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਮਾਂ ਪਾਪੀ ਦੋਖੀ ਗੁਰੂ ਘਰ ਦਾ ਦੁਸ਼ਟ ਚੰਦੂ, ਉਸ ਚੰਦੂ ਨੂੰ ਅੱਜ ਬੜੇ ਭਾਰੀ ਦੁੱਖ ਦੀ ਪ੍ਰਾਪਤੀ ਹੋਈ ਹੈ। ਚੰਦੂ ਨੂੰ ਅੱਜ ਗੁਰੂ ਸਾਹਿਬ ਜੀ ਦੁਖਦਾਈ ਹੋ ਕਰਕੇ ਨਿਬੜੇ ਹਨ।
ਚੋਪਈ ਬਤ ਅਪਰਾਧ ਕਰਿਓ ਜਿਨ ਜੈਸੇ ਦਈ ਸਜਾਏ ਦੀਰਗਾ ਤੈਸੇ।
ਜਿਹੋ ਜਿਹਾ ਵੱਡਾ ਅਪਰਾਧ ਚੰਦੂ ਨੇ ਕੀਤਾ ਹੈ, ਜਿਹੋ ਜਿਹਾ ਗੁਨਾਹ, ਜਿਹੋ ਜਿਹਾ ਵੱਡਾ ਅਪਰਾਧ ਚੰਦੂ ਨੇ ਕੀਤਾ ਹੈ, ਉਹੋ ਜਿਹੀ ਹੀ ਵੱਡੀ ਭਾਰੀ ਸਜ਼ਾ ਚੰਦੂ ਨੂੰ ਮਿਲੀ ਹੈ, ਉਹੋ ਜਿਹੀ ਦੰਡ, ਉਹੋ ਜਿਹੀ ਸਜ਼ਾ ਚੰਦੂ ਨੂੰ ਪ੍ਰਾਪਤ ਹੋਈ ਹੈ।
ਇਮ ਹੋਏ ਬਿਨ ਜੇ ਮਰ ਜਾਤੇ।
ਜੇ ਕਿਤੇ ਐਸਾ ਨਾ ਹੁੰਦਾ ਕਿ ਜੇ ਚੰਦੂ ਇਸੇ ਤਰ੍ਹਾਂ ਹੀ ਮਰ ਜਾਂਦਾ, ਉਹਦੇ ਕੋਲੋਂ ਗੁਰੂ ਸਾਹਿਬ ਜੀ ਦੰਡ ਉਹਨੂੰ ਲਾ ਕੇ ਉਹਦੇ ਕੋਲੋਂ ਬਦਲਾ ਨਾ ਲੈ ਸਕਦੇ।
ਕਰਤ ਕਲੰਕਤ ਜਸ ਅਵਦਾਤੇ,
ਗੁਰੂ ਜੀ ਦੇ ਉਜਲ ਜਸ ਨੂੰ ਕਲੰਕਤ ਕਰਦਾ ਏ ਪਾਪੀ, ਕਿਉਂਕਿ ਜੇ ਚੰਦੂ ਆਪਣੀ ਮੌਤ ਤੇ ਮਰ ਜਾਂਦਾ ਆਪ ਹੀ ਇਹ ਪਕੜਿਆ ਨਾ ਜਾਂਦਾ, ਸਤਿਗੁਰੂ ਜੀ ਇਹਨੂੰ ਪਕੜ ਕੇ ਦੰਡ ਨਾ ਦਿੰਦੇ, ਜੇ ਪਹਿਲਾਂ ਹੀ ਮਰ ਜਾਂਦਾ ਬਿਨਾਂ ਦੰਡ ਦਿੱਤਿਆਂ ਹੀ, ਤੇ ਇਹਨੇ ਸਤਿਗੁਰਾਂ ਦੇ ਜਿਹੜੇ ਭਾਰੀ ਸੁਜਸ ਨੂੰ ਕਲੰਕਿਤ ਕਰਨਾ ਸੀ।
ਲਿਓ ਨਾ ਗਇਓ ਬੈਰ ਪਿਤ ਕੇਰਾ, ਕਿਉਂ ਸੁਤ ਜਨਮਿਓ ਮੰਦ ਬਡੇਰਾ।
ਲੋਕਾਂ ਨੇ ਗੱਲਾਂ ਕਰਨੀਆਂ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਹੀਂ ਲਿਆ ਗਿਆ। ਫਿਰ ਲੋਕਾਂ ਨੇ ਗੱਲਾਂ ਕਰਨੀਆਂ ਸਨ ਕਿ ਗੁਰੂ ਸਾਹਿਬ ਕੋਲੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਹੀਂ ਲਿਆ ਗਿਆ, ਐਸਾ ਪੁੱਤਰ ਕਾਹਨੂੰ ਜਨਮਿਆ ਜਿਹੜਾ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਹੀਂ ਲੈ ਸਕਿਆ। ਏਦਾਂ ਲੋਕਾਂ ਨੇ ਨਿੰਦਾ ਕਰਨੀ ਸੀ ਜੇ ਚੰਦੂ ਕਿਤੇ ਆਪਣੀ ਮੌਤ ਤੇ ਮਰ ਜਾਂਦਾ।
ਗੁਰੂ ਅਵਗਿਆਕ ਥਿਰਤਾ ਪਾਵੈ, ਮਹਾ ਪਾਤ ਕੀ ਪਾਪ ਕਮਾਵੈ।
ਜੇ ਇਹ ਗੁਰੂ ਦੀ ਅਵਗਿਆ ਕਰਨ ਵਾਲਾ ਟਿਕਿਆ ਰਹਿੰਦਾ, ਇਹਨੂੰ ਕੋਈ ਸਜ਼ਾ ਨਾ ਮਿਲਦੀ, ਚੰਦੂ ਨੂੰ ਕੋਈ ਦੰਡ ਨਾ ਮਿਲਦਾ, ਤੇ ਇਹਨੂੰ ਵੇਖ ਕੇ ਹੋਰ ਜਿਹੜੇ ਪਾਪੀ ਹਥਿਆਰੇ ਨੇ ਉਹਨਾਂ ਨੂੰ ਪਾਪ ਕਰਨ ਦੀ ਹੋਰ ਖੁੱਲ ਹੋ ਜਾਣੀ ਸੀ। ਉਹਨਾਂ ਨੇ ਸੋਚਣਾ ਸੀ ਵੀ ਗੁਰੂ ਦੀ ਅਵਗਿਆ ਜਿੰਨੀ ਮਰਜ਼ੀ ਕਰੀ ਜਾਓ, ਕੋਈ ਸਜ਼ਾ ਨਹੀਂ ਮਿਲਦੀ, ਕੋਈ ਦੁੱਖ ਨਹੀਂ ਮਿਲਦਾ। ਉਹਨਾਂ ਨੇ ਬੇਫਿਕਰ ਹੋ ਕੇ ਅਵਗਿਆ ਕਰਨ ਵਿੱਚ ਲੱਗ ਜਾਣਾ ਸੀ। ਪਰ ਜੇ ਇਸ ਚੰਦੂ ਪਾਪੀ ਨੂੰ ਥਿਰਤਾ ਮਿਲੀ ਰਹਿੰਦੀ, ਗੁਰੂ ਦੀ ਅਵਗਿਆ ਦਾ ਇਹਨੂੰ ਫਲ ਨਾ ਮਿਲਦਾ, ਤੇ ਜਿਹੜੇ ਹੋਰ ਮਹਾਂਪਾਪੀ ਹੋਰ ਦੁਖੀ ਨੇ ਗੁਰੂ ਘਰ ਦੇ, ਉਹਨਾਂ ਨੇ ਫਿਰ ਪਾਪ ਕਮਾਉਣੇ ਸਨ।
ਸਤਿਗੁਰ ਸੁਤ ਅਰ ਸੰਗਤ ਕੇਰਾ, ਕਹਿ ਅਪਵਾਦ ਅਜਾਨ ਬਡੇਰਾ।
ਫਿਰ ਅਣਜਾਣ ਲੋਕਾਂ ਨੇ ਸਤਿਗੁਰੂ ਜੀ ਔਰ ਸਤਿਗੁਰਾਂ ਦੇ ਸਪੁੱਤਰ ਦਾ ਤੇ ਗੁਰੂ ਕੀ ਸੰਗਤ ਦਾ ਅਪਵਾਦ ਕਰਨਾ ਸੀ। ਇਹਨਾਂ ਨੇ ਫਿਰ ਗੁਰੂ ਘਰ ਦੀ ਨਿੰਦਾ ਕਰਨੀ ਸੀ। ਵੇਖੋ ਜੀ, ਗੁਰੂ ਹਰਗੋਬਿੰਦ ਸਾਹਿਬ ਤਾਂ ਕੁਝ ਕਰ ਹੀ ਨਹੀਂ ਸਕੇ, ਉਹ ਤਾਂ ਚੰਦੂ ਨੂੰ ਕੋਈ ਦੰਡ ਹੀ ਨਹੀਂ ਦੇ ਸਕੇ ਜਿਹਨੇ ਏਡਾ ਵੱਡਾ ਘਾਤ ਕੀਤਾ, ਗੁਰੂ ਦੀ ਅਵਗਿਆ ਕੀਤੀ, ਨਿਰਾਦਰ ਕੀਤਾ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਹੀ ਨਹੀਂ ਦੇ ਸਕੇ। ਏਦਾਂ ਲੋਕਾਂ ਨੇ ਬੜਾ ਭਾਰੀ ਅਪਵਾਦ ਕਰਨਾ ਸੀ।
ਸ੍ਰੀ ਹਰਗੋਬਿੰਦ ਅਬ ਸਭ ਕੇਰੇ, ਰੱਖ ਲਈ ਪਤ ਲਾਜ ਕਨੇਰੇ।
ਪਰ ਹੁਣ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਦੀ ਲਾਜ ਰੱਖ ਲਈ, ਸਾਰਿਆਂ ਦੀ ਪੱਤ ਰੱਖ ਲਈ। ਇਸ ਪਾਪੀ ਨੂੰ ਦੰਡ ਦੇ ਕੇ, ਇਹਨੂੰ ਦੁੱਖ ਦੇ ਕੇ, ਛੇਵੇਂ ਪਾਤਸ਼ਾਹ ਜੀ ਨੇ ਸਾਰੇ ਲੋਕਾਂ ਦੇ ਜਿਹੜੇ ਗੁਰੂ ਘਰ ਦੇ ਨਿੰਦਕ ਨੇ ਉਹਨਾਂ ਦੇ ਮੂੰਹ ਬੰਦ ਕਰ ਦਿੱਤੇ ਨੇ। ਜਿਹੜੇ ਕਹਿੰਦੇ ਸੀ ਵੀ ਕਿਵੇਂ ਲੈਣਗੇ ਬਦਲਾ, ਉਹ ਤਾਂ ਏਡਾ ਵੱਡਾ ਦੀਵਾਨ ਹੈ ਬਾਦਸ਼ਾਹ ਦਾ, ਉਹਨੂੰ ਭਲਾ ਗੁਰੂ ਹਰਗੋਬਿੰਦ ਸਾਹਿਬ ਕਿਵੇਂ ਮਾਰਨਗੇ। ਜਦੋਂ ਸਤਿਗੁਰਾਂ ਨੇ ਪ੍ਰਣ ਕੀਤਾ ਸੀ ਨਾ, ਉਦੋਂ ਬੜੇ ਲੋਕ ਗੱਲਾਂ ਕਰਦੇ ਸੀ, ਕਹਿੰਦੇ ਜੀ ਛੋਟੀ ਉਮਰ ਹੈ ਇਸ ਕਰਕੇ ਕਾਲੇ ਪੁਣੇ ਵਿੱਚ ਇਹਨਾਂ ਨੇ ਪ੍ਰਣ ਕਰ ਲਿਆ, ਕਿੱਥੇ ਪੂਰਾ ਕਰ ਲੈਣਗੇ। ਹੁਣ ਉਹ ਜਿੰਨੇ ਗੁਰੂ ਘਰ ਦੇ ਨਿੰਦਕ ਸੀ ਉਹਨਾਂ ਸਾਰੇ ਨਿੰਦਕਾਂ ਦੇ ਮੂੰਹ ਬੰਦ ਹੋ ਗਏ ਨੇ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਿੱਖਾਂ ਦੀ, ਆਪਣੇ ਬਿਰਧ ਬਾਣੇ ਦੀ ਲਾਜ ਛੇਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਰਕੇ ਰੱਖ ਲਈ ਹੈ।
ਉਪਜਨ ਤਿੰਨ ਕੋ ਧਨ ਮਾਨਾ,
ਉਹਨਾਂ ਦਾ ਇਹ ਸੰਸਾਰ ਵਿੱਚ ਉਪਜਣਾ, ਉਹਨਾਂ ਦਾ ਇਹ ਸੰਸਾਰ ਵਿੱਚ ਜਨਮਣਾ ਧਨ ਤੇ ਸਫਲਾ ਹੈ।
ਕਰਿਓ ਕਾਜ ਛਤਰੀਨ ਸੁਜਾਨਾ,
ਜਿਹਨੇ ਆਪਣੇ ਛਤਰੀ ਧਰਮ ਦੀ ਪਾਲਣਾ ਕੀਤੀ, ਛਤਰੀ ਧਰਮ ਦੇ ਵਿੱਚ ਜਨਮ ਲੈ ਕੇ ਉਸ ਛਤਰੀ ਧਰਮ ਦੀ ਸੁਜਾਨ ਛਤਰੀਆਂ ਵਾਲਾ ਧਰਮ ਆਪਣਾ ਨਿਭਾਇਆ, ਇਹੋ ਜੇ ਸੂਰਮਿਆਂ ਦਾ, ਇਹੋ ਜੇ ਅਵਤਾਰਾਂ ਦਾ ਜਨਮਣਾ ਇਸ ਸੰਸਾਰ ਦੇ ਵਿੱਚ ਧਨ ਹੈ।
ਦਾਵੇਦਾਰ ਦਾ ਅਸ ਜਿਨ ਕੋ ਆਯੁਧ ਧਰਨ ਧਨ ਹੈ ਤਿਨ ਕੋ,
ਇਹਨਾਂ ਦਾ ਹਿਰਦਾ ਇਹੋ ਜਿਹਾ ਦਾਵੇਦਾਰ ਹੈ, ਜਿਹੜੇ ਭਾਵ ਦਾਵਾ ਕਰਨ ਵਾਲੇ ਹਨ, ਉਹਨਾਂ ਦਾ ਇਹੋ ਜਿਹਾ ਸ਼ਸਤਰ ਧਾਰਨ ਕਰਨਾ ਸਫਲਾ ਹੈ। ਸ਼ਸਤਰ ਧਾਰਨ ਕਰਨ ਨੂੰ ਤਾਂ ਬੜੀ ਦੁਨੀਆਂ ਧਾਰਨ ਕਰੀ ਫਿਰਦੀ ਹੈ, ਬੜਿਆਂ ਨੇ ਸ਼ਸਤਰ ਧਾਰੇ ਹੋਏ ਨੇ, ਪਰ ਸ਼ਸਤਰ ਧਾਰਨਾ ਸਫਲਾ ਉਹਨਾਂ ਦਾ ਹੈ ਜਿਹੜੇ ਦਾਵੇਦਾਰ ਹੋ ਕੇ ਦਾਵਾ ਕਰਕੇ ਕਹਿੰਦੇ ਅਸੀਂ ਇਹ ਕੰਮ ਕਰਾਂਗੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਦਾਵਾ ਹੀ ਕੀਤਾ ਸੀ ਨਾ ਕਿ ਅਸੀਂ ਪਾਪੀ ਚੰਦੂ ਨੂੰ ਸੋਧਾ ਲਾਵਾਂਗੇ, ਉਸ ਪਾਪੀ ਨੂੰ ਦੰਡ ਦੇਵਾਂਗੇ, ਗੁਰੂ ਸਾਹਿਬ ਦੀ ਸ਼ਹੀਦੀ ਦਾ ਬਦਲਾ ਲਵਾਂਗੇ। ਉਹ ਦਾਵਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਤੇ ਉਹਨੂੰ ਪੂਰਾ ਵੀ ਕੀਤਾ। ਉਹਨਾਂ ਸ਼ਸਤਰ ਧਾਰੀਆਂ ਦਾ ਕੀਤਾ ਹੋਇਆ ਦਾਵਾ ਧਨ ਹੈ, ਉਹਨਾਂ ਦੇ ਸ਼ਸਤਰ ਧਾਰਨ ਕੀਤੇ ਹੋਏ ਧਨ ਨੇ ਜਿਹੜੇ ਦਾਵਾ ਕਰਕੇ ਕੰਮ ਕਰਦੇ ਹਨ।
ਪੂਰਬ ਸੰਤ ਰੂਪ ਗੁਰ ਆਏ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੋਂ ਪਹਿਲਾਂ ਗੁਰੂ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੱਕ ਪੰਜ ਗੁਰੂ ਸਾਹਿਬਾਨ, ਉਹ ਸ਼ਾਂਤਮਈ ਬਿਰਤੀ ਦੇ ਧਾਰਨੀ ਸਨ।
ਤਿੰਨ ਕੋ ਛਿਮਾ ਕਰਤੀ ਜੈ,
ਉਹ ਸੰਤ ਰੂਪ ਸਨ, ਉਹਨਾਂ ਨਾਲ ਜੇ ਕੋਈ ਵਧੀਕੀ ਕਰਦਾ ਸੀ ਤੇ ਉਹ ਉਹਨਾਂ ਨੂੰ ਛਿਮਾ ਹੀ ਕਰਦੇ ਰਹੇ। ਗੁਰੂ ਅਰਜਨ ਸਾਹਿਬ ਨਾਲ ਕਿੰਨੀ ਵਧੀਕੀ ਕੀਤੀ ਚੰਦੂ ਨੇ, ਪਰ ਸਤਿਗੁਰਾਂ ਨੇ ਕੋਈ ਸਰਾਪ ਵਾਲਾ ਬਚਨ ਚੰਦੂ ਨੂੰ ਨਹੀਂ ਆਖਿਆ, ਛਿਮਾ ਹੀ ਕਰਦੇ ਰਹੇ। ਉਹਨਾਂ ਦਾ ਸੁਭਾਅ ਹੀ ਛਿਮਾ ਨਿਧ ਸੀ ਤੇ ਛਿਮਾ ਦਾ ਸਰੂਪ ਸੀ।
ਇਹ ਬੜ ਵੀਰ ਸੋ ਬਾਹੁ ਬਿਸਾਲਾ, ਬਸੈ ਵੀਰ ਰਸ ਜਾਂ ਸੁਖਾਲਾ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਸੰਤ ਨੇ, ਉੱਥੇ ਇਹ ਮਹਾਨ ਸਿਪਾਹੀ ਵੀ ਨੇ। ਇਕੱਲੇ ਸੰਤ ਨੇ, ਨਾਲ ਸਿਪਾਹੀ ਵੀ ਨੇ। ਇਹ ਵੱਡੇ ਵੀਰ, ਵਿਸ਼ਾਲ ਬਾਹਾਂ ਦੇ ਪੁਗਦੰਡਿਆਂ ਦੇ ਧਾਰਨੀ, ਇਹਨਾਂ ਦੇ ਅੰਦਰ ਵੀਰ ਰਸ ਵਰਤਦਾ, ਵੀਰ ਰਸ। ਇਸ ਤਰ੍ਹਾਂ ਕਹਿ ਲਈਏ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀਰ ਰਸ ਦਾ ਜਾਹਰ ਅਵਤਾਰ ਨੇ, ਵੀਰ ਰਸ ਦਾ ਹੀ ਪ੍ਰਤੱਖ ਅਵਤਾਰ ਹਨ।
ਮਨੋ ਸੂਰਤਾ ਰੂਪ ਸੁਆਵੈ,
ਕਹਿ ਲਈਏ ਕਿ ਦੁਨੀਆਂ ਵਿੱਚ ਜੇ ਸੂਰਮਤਾ ਨੇ ਆਪਣਾ ਰੂਪ ਧਾਰਨ ਕੀਤਾ ਹੈ ਤੇ ਉਹ ਸੂਰਤਾਈ ਦੀ ਮੂਰਤ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਸੂਰਮਤਾਈ ਦੀ ਮੂਰਤ ਜੇ ਸੂਰਤਾ ਨੂੰ ਧਾਰਨ ਕੀਤਾ ਹੈ ਤਾਂ ਉਹ ਸੂਰਤਾ ਧਾਰਨ ਕਰਕੇ ਆਪਣਾ ਰੂਪ ਜਾਹਰ ਕਰਨ ਵਾਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਦਰਸ਼ਨ ਤੇ ਉਤਸ਼ਾਹ ਬਦਾਵਾ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਿਹੜੇ ਕਾਇਰ ਨੇ, ਗੀਦੀ ਨੇ, ਕਮਦਲੇ ਨੇ, ਉਹ ਕਾਇਰਾਂ ਦੇ ਮਨ ਵੀ ਸੂਰਮਤਾ ਨਾਲ ਭਰ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ। ਇਹੋ ਜੇ ਸੂਰਮ ਨੇ, ਇਹੋ ਜੇ ਬਹਾਦਰ ਨੇ, ਇਹੋ ਜੀ ਸੂਰਮਤਾਈ ਹੈ ਛੇਵੇਂ ਪਾਤਸ਼ਾਹ ਚ ਕਿ ਜੇ ਕੰਮ ਦਿਲੇ ਕਾਇਰ ਵੀ ਉਹਨਾਂ ਵੱਲ ਵੇਖ ਲੈਣ, ਉਹਨਾਂ ਦੇ ਦਰਸ਼ਨ ਕਰ ਲੈਣ ਤੇ ਉਹਨਾਂ ਕਾਇਰਾਂ ਦੇ ਹਿਰਦੇ ਵੀ ਵੀਰ ਰਸ ਨਾਲ, ਉਤਸ਼ਾਹ ਨਾਲ ਭਰ ਜਾਂਦੇ ਹਨ।
ਸਤਿਗੁਰ ਪਿਤ ਕੋ ਛਤਰੋ ਚੰਦ, ਜਿਨ ਕੀ ਨਤ ਅਪਰਾਧ ਬਿਲੰਦ।
ਸਤਿਗੁਰਾਂ ਦੇ ਪਿਤਾ ਦਾ ਬੜਾ ਵੱਡਾ ਸ਼ਤਰੂ ਸੀ ਚੰਦੂ, ਜਿਹਨੇ ਬੜਾ ਵੱਡਾ ਭਾਰੀ ਅਪਰਾਧ ਕੀਤਾ ਸੀ, ਔਰ ਉਹ ਅਪਰਾਧ ਕਦੇ ਬਖਸ਼ਿਆ ਨਹੀਂ ਸੀ ਜਾ ਸਕਦਾ।
ਪਰ ਮੈਂ ਫੇਰ ਉਹ ਕਰਿਆ ਸਹਾਲਾ,
ਉਹਨੂੰ ਇਹੋ ਜਿਹਾ ਹਾਲ ਕਰਕੇ, ਉਸ ਪਾਪੀ ਚੰਦੂ ਦੀ ਇਹੋ ਜਿਹੀ ਦਸ਼ਾ ਕਰਕੇ ਕਿ ਸਿਰ ਤੇ ਮੂੰਹ ਦੇ ਉੱਤੇ ਘੱਟਾ ਪਾਇਆ ਹੋਇਆ, ਬਾਜ਼ਾਰਾਂ ਵਿੱਚ ਉਹਦੇ ਸਿਰ ਵਿੱਚ ਜੁੱਤੀਆਂ ਮਾਰੀਆਂ ਜਾ ਰਹੀਆਂ ਨੇ, ਇਹੋ ਜਿਹੀ ਦਸ਼ਾ ਕਰਕੇ, ਇਹੋ ਜਿਹਾ ਹਾਲ ਕਰਕੇ ਉਹਨੂੰ ਦਿੱਲੀ ਦੇ ਬਾਜ਼ਾਰਾਂ ਚ ਫੇਰਿਆ।
ਇਹ ਸ਼ੁਭ ਕਾਰਜ ਕਿਨ ਬਿਸਾਲਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬੜਾ ਵੱਡਾ ਸ਼ੁਭ ਕੰਮ ਕੀਤਾ ਹੈ, ਇਹ ਬੜਾ ਵੱਡਾ ਸ਼ੁਭ ਕਾਰਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਹੈ।
ਇਮ ਦਿੱਲੀ ਪੁਰ ਮੈਂ ਬਿਰਤੰਤ, ਕੈਸ ਪਰਸ ਪਰ ਲੋਕ ਬਿਲੰਦ।
ਆਪਸ ਵਿੱਚ ਲੋਕ ਮਿਲ ਕੇ, ਬਹੁਤ ਸਾਰੇ ਸੰਗਤ ਆਪਸ ਵਿੱਚ ਮਿਲ ਕੇ, ਸਿੱਖ ਆਪਸ ਵਿੱਚ ਮਿਲ ਕੇ ਏਦਾਂ ਦਾ ਬਿਰਤੰਤ ਉਚਾਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ। ਛੇਵੇਂ ਪਾਤਸ਼ਾਹ ਦਾ ਸੁਜਸ ਹਰ ਇੱਕ ਸਿੱਖ ਦੀ, ਹਰ ਇੱਕ ਜੀਵ ਦੀ ਜ਼ੁਬਾਨ ਤੇ ਹੈ।
ਉਤੋਂ ਪਕੜਨੋਂ ਕਠਨ ਮਾਨ,
ਤੇ ਜਿਹਨੂੰ ਚੰਦੂ ਨੂੰ ਫੜਨਾ ਬੜਾ ਔਖਾ ਸੀ, ਦੀਵਾਨ ਸੀ, ਹੁਣ ਬਾਦਸ਼ਾਹ ਦੇ ਦੀਵਾਨ ਨੂੰ ਹੱਥ ਪਾਉਣਾ ਕਿਹੜਾ ਸੌਖਾ ਸੀ।
ਸ਼ਾਹ ਅਗਾਰੀ ਵਧਿਓ ਦੀਵਾਨ,
ਬਾਦਸ਼ਾਹ ਜਹਾਂਗੀਰ ਦੇ ਅੱਗੇ ਚੰਦੂ ਬੜਾ ਵਧਿਆ ਹੋਇਆ ਸੀ, ਬੜਾ ਇਹਦਾ ਬਲ ਸੀ, ਜੋ ਜ਼ੁਬਾਨ ਤੋਂ ਕਹਿੰਦਾ ਸੀ ਬਾਦਸ਼ਾਹ ਵੀ ਮੰਨਦਾ ਸੀ, ਵੱਡੇ ਵੱਡੇ ਨਵਾਬ ਵੀ ਚੰਦੂ ਦੇ ਹੁਕਮ ਦੇ ਵਿੱਚ ਚੱਲਦੇ ਸੀ, ਬੜਾ ਵਧਿਆ ਹੋਇਆ ਸੀ ਬਾਦਸ਼ਾਹ ਦੇ ਸਾਹਮਣੇ।
ਅਬ ਉਮਰਾਵ ਸਾਇਕ ਜਾਏ,
ਜਿੰਨੇ ਉਮਰਾਵ ਸੀ, ਜਿੰਨੇ ਅਹਿਲਕਾਰ ਅਫਸਰ ਸੀ ਬਾਦਸ਼ਾਹ ਦੇ, ਉਹ ਸਾਰੇ ਚੰਦੂ ਦੀ ਸਹਾਇਤਾ ਕਰਦੇ ਸੀ, ਚੰਦੂ ਦੇ ਪੱਖ ਦੇ ਵਿੱਚ ਸਹਾਇਤਾ ਵਿੱਚ ਬੋਲਦੇ ਸਨ।
ਰਿੰਦ ਦਰਬ ਕਿਚ ਗਿਣਤੀ ਨਾਏ,
ਪੈਸੇ ਦੀ ਤਾਂ ਗਿਣਤੀ ਕੋਈ ਨੀ, ਚੰਦੂ ਕੋਲ ਪੈਸਾ ਪਤਾ ਨੀ ਕਿੰਨਾ ਕੁ ਭਰਿਆ ਪਿਆ, ਇਹਦੇ ਖਜ਼ਾਨੇ ਕਿੰਨੇ ਕੁ ਭਰੇ ਪਏ ਨੇ, ਪੈਸੇ ਦੀ ਕੋਈ ਕਮੀ ਨਹੀਂ ਸੀ ਚੰਦੂ ਕੋਲ।
ਸਕਲ ਜਗਤ ਪਰ ਹੁਕਮ ਕਰੰਤਾ,
ਜਗਤ ਤੇ ਹਿੰਦੁਸਤਾਨ ਤੇ ਦੀਵਾਨ ਚੰਦੂ ਆਪਣਾ ਹੁਕਮ ਹੀ ਕਰਦਾ ਸੀ ਨਾ, ਆਪਣਾ ਹੁਕਮ ਫੇਰ ਕੇ ਸਾਰੇ ਪਾਸੇ ਹੁਕਮ ਚਲਾਉਂਦਾ ਸੀ।
ਅਤੇ ਚੇਤ ਚਿਤ ਕੋ ਬਖਸ਼ੰਤਾ,
ਔਰ ਜੇ ਕਿਸੇ ਨੂੰ ਮਾਰਨਾ ਚਾਹੁੰਦਾ ਸੀ ਤੇ ਮਾਰ ਵੀ ਦਿੰਦਾ ਸੀ, ਜੇ ਕਿਸੇ ਨੂੰ ਬਖਸ਼ਾਣਾ ਚਾਹੁੰਦਾ ਸੀ ਉਹਨੂੰ ਬਖਸ਼ਾ ਵੀ ਦਿੰਦਾ ਸੀ।
ਰਿਸ਼ਵਤ ਦੇ ਸਭ ਕੋ ਅਪਣਾਵਤ, ਕੋ ਚਾਰੀ ਕੋ ਕਰਨ ਨਾ ਪਾਵਤ।
ਜਦੋਂ ਇਹੋ ਜੇ ਕੰਮ ਕਰਦਾ ਸੀ, ਖੋਟੇ ਕੰਮ ਕਰਦਾ ਸੀ ਤੇ ਵੱਡੇ ਵੱਡੇ ਜਿਹੜੇ ਵਜ਼ੀਰ ਸੀ ਉਹਨਾਂ ਨੂੰ ਰਿਸ਼ਵਤ ਦੇ ਕੇ ਆਪਣਾ ਕਰ ਲੈਂਦਾ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ ਚੰਦੂ ਕੋਲ, ਲੋਕ ਗੱਲਾਂ ਕਰ ਰਹੇ ਨੇ ਆਪਸ ਵਿੱਚ, ਕਹਿੰਦੇ ਚੰਦੂ ਕੋਲ ਪੈਸੇ ਰੁਪਈਏ ਦੀ ਕਮੀ ਨਹੀਂ, ਜੇ ਕੋਈ ਇਹਦੀ ਚੁਗਲੀ ਕਰਨ ਵਾਸਤੇ ਕਹਿੰਦਾ ਵੀ ਅਸੀਂ ਚੁਗਲੀ ਕਰਾਂਗੇ ਬਾਦਸ਼ਾਹ ਨੂੰ ਕਹਾਂਗੇ, ਉਹਨਾਂ ਨੂੰ ਪੈਸੇ ਦੇ ਕੇ ਰੁਪਈਏ ਦੇ ਕੇ ਆਪਣਾ ਕਰ ਲੈਂਦਾ ਸੀ, ਉਹਨਾਂ ਨੂੰ ਬੋਲਣ ਨਹੀਂ ਸੀ ਦਿੰਦਾ।
ਬਿਨ ਸ਼੍ਰੀ ਹਰਗੋਬਿੰਦ ਵਿਸ਼ੇਕ, ਕੌਣ ਸਕੈ ਦਿਸ਼ ਕੀ ਇਸ ਦੇਕ।
ਬਿਨਾਂ ਸ਼੍ਰੀ ਹਰਗੋਬਿੰਦ ਸਾਹਿਬ ਤੋਂ ਕੌਣ ਸੀ ਐਸਾ ਬਲੀ ਜਿਹੜਾ ਚੰਦੂ ਦੀ ਵਾਹ ਵੱਲ ਵੀ ਵੇਖ ਸਕਦਾ। ਏਡਾ ਬਲੀ ਸੀ ਚੰਦੂ, ਇਤਨਾ ਜ਼ਿਆਦਾ ਬਾਦਸ਼ਾਹ ਦੇ ਅੱਗੇ ਇਹ ਵਧਿਆ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਭਲਾ ਹੋਰ ਕੌਣ ਸੀ ਜਿਹੜਾ ਚੰਦੂ ਵੱਲ ਵੇਖ ਵੀ ਸਕਦਾ।
ਪਾਤਸ਼ਾਹ ਨੇ ਕਿਮ ਪਕੜਾਇਓ,
ਕਹਿੰਦੇ ਪਤਾ ਨੀ ਕੀ ਗੱਲ ਹੋਈ ਹੈ ਕਿ ਬਾਦਸ਼ਾਹ ਨੇ ਕਿਵੇਂ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਸੌਂਪ ਦਿੱਤਾ ਹੈ।
ਉਤੋਂ ਪੁਰਾਤਨ ਮੁਖੀ ਬਣਾਇਓ,
ਕਿ ਚੰਦੂ ਬੜਾ ਪੁਰਾਣਾ ਦੀਵਾਨ ਹੈ ਬਾਦਸ਼ਾਹ ਦੇ ਘਰ ਦਾ, ਉਹਨੂੰ ਬੜਾ ਵੱਡਾ ਮੁਖੀਆ ਉਹਨੇ ਬਣਾਇਆ ਹੋਇਆ ਸੀ, ਉਹਦੀ ਗੱਲ ਮੰਨਦਾ ਸੀ।
ਮਿਲ ਮਿਲ ਲੋਕ ਕਰੈ ਇਮ ਬਾਤ, ਪੁਰ ਮੈਂ ਕਰ ਕਰ ਚੰਦੋ ਬਿਰਤਾਂਤ।
ਲੋਕ ਆਪਸ ਵਿੱਚ ਮਿਲ ਮਿਲ ਕੇ ਇਹੀ ਗੱਲ ਕਰ ਰਹੇ ਨੇ, ਹਰ ਪਾਸੇ ਹੁਣ ਚੰਦੂ ਦਾ ਹੀ ਜ਼ਿਕਰ ਚੱਲ ਰਿਹਾ ਕਿ ਚੰਦੂ ਪਕੜਿਆ ਗਿਆ, ਗੁਰੂ ਹਰਗੋਬਿੰਦ ਸਾਹਿਬ ਨੇ ਪਕੜ ਲਿਆ, ਛੇਵੇਂ ਪਾਤਸ਼ਾਹ ਜੀ ਦੀ ਉਪਮਾ ਹੋ ਰਹੀ ਹੈ। ਚੰਦੂ ਨੂੰ ਲੋਕ ਲਾਹਨਤਾਂ ਪਾਉਂਦੇ ਨੇ, ਤਿਰਕਾਰਾਂ ਪਾਉਂਦੇ ਨੇ, ਪੁਰ ਪੁਰ ਵਿੱਚ ਘਰ ਘਰ ਦੇ ਵਿੱਚ ਚੰਦੂ ਦਾ ਬਿਰਤਾਂਤ ਚੱਲ ਰਿਹਾ।
ਸੁਣ ਤੂੰ ਸੁਜਾ ਸੁਗੁਰ ਆਵਤ ਡੇਰੇ, ਬੰਧਨ ਕਰੈ ਇੱਕ ਹੋਏ ਨੇੜੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਚੜੇ ਹੋਏ ਬਾਦਸ਼ਾਹ ਨੂੰ ਮਿਲ ਕੇ ਉਹਦੇ ਕਿਲੇ ਵਿੱਚੋਂ ਨਿਕਲ ਕੇ ਦਿੱਲੀ ਦੇ ਬਾਜ਼ਾਰ ਚੋਂ ਬੜੀ ਸ਼ਾਨ ਨਾਲ, ਬੜੇ ਭਾਰੀ ਸੁਜਸ ਦੇ ਨਾਲ ਮਹਾਰਾਜ ਜੀ ਚੱਲ ਕੇ ਆਪਣੇ ਡੇਰੇ ਪਹੁੰਚੇ ਨੇ। ਬਹੁਤ ਸਾਰੇ ਗੁਰੂ ਕੇ ਸਿੱਖ ਪ੍ਰੇਮੀ ਸਿੱਖ ਅੱਗੇ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਨੇ।
ਆਏ ਬਿਰਾਜੇ ਨਿਜ ਅਸਥਾਨ, ਸ਼੍ਰੀ ਸਤਿਗੁਰੂ ਰੂਪ ਭਗਵਾਨ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿੱਜੀ ਅਸਥਾਨ ਮਜਨੂ ਦੇ ਟਿੱਲੇ ਤੇ, ਜਿੱਥੇ ਸਤਿਗੁਰਾਂ ਦਾ ਡੇਰਾ ਸੀ, ਆਸਣ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣ ਤੇ ਆ ਗਏ ਨੇ। ਸ੍ਰੀ ਸਤਿਗੁਰੂ ਜੀ ਜੋ ਭਗਵਾਨ ਦਾ ਪਰਮੇਸ਼ਰ ਦਾ ਜਾਹਰ ਸਰੂਪ ਨੇ ਗੁਰੂ ਹਰਗੋਬਿੰਦ ਸਾਹਿਬ ਵਿੱਚ, ਔਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਿੱਚ ਰੰਚਕ ਮਾਤਰ ਵੀ ਕਿਸੇ ਪ੍ਰਕਾਰ ਦਾ ਭੇਦ ਨਹੀਂ, ਗੁਰੂ ਪਰਮੇਸ਼ਰ ਦੋਵੇਂ ਹੀ ਇੱਕ ਰੂਪ ਹਨ।
ਪਠਿਓ ਤੋਂ ਇੱਕ ਨਰ ਬੱਡ ਭੋਰ, ਚਮੋ ਸਮੇਤ ਬਿਰਧ ਕੀ ਔਰ।
ਅਗਲਾ ਦਿਨ ਹੋਇਆ ਸਵੇਰੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਫੌਜ ਲੈ ਕੇ ਦਿੱਲੀ ਤੋਂ ਪੰਜ ਕੋ ਬਾਹਰ ਘੋੜਿਆਂ ਦੇ ਸਮੇਤ ਆਸਣ ਲਾਇਆ ਹੋਇਆ ਸੀ, ਤੇ ਮਹਾਰਾਜ ਜੀ ਨੇ ਕਿਹਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ ਭੇਜਿਆ ਸੀ ਕਿ ਬਾਬਾ ਜੀ ਤੁਸੀਂ ਜਾ ਕੇ ਫੌਜ ਘੋੜੇ ਸੰਭਾਲੋ, ਜਦੋਂ ਅਸੀਂ ਦਿੱਲੀ ਆਵਾਂਗੇ ਫਿਰ ਤੁਹਾਨੂੰ ਆਪਣੇ ਕੋਲ ਬੁਲਾ ਲਵਾਂਗੇ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜਦੋਂ ਦਿੱਲੀ ਪਹੁੰਚ ਗਏ ਤੇ ਸਵੇਰੇ ਹੀ ਮਹਾਰਾਜ ਜੀ ਨੇ ਆਪਣਾ ਇੱਕ ਸੇਵਾਦਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਫੌਜ ਵੱਲ ਭੇਜ ਦਿੱਤਾ ਸੀ ਬੁਲਾਉਣ ਵਾਸਤੇ।
ਹਮ ਪਹੁੰਚੇ ਪੁਰ ਮੈਂ ਅਵੇ ਆਏ,
ਮਹਾਰਾਜ ਜੀ ਨੇ ਹੁਕਮ ਕਰਕੇ ਭੇਜ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਜੀ ਅਸੀਂ ਦਿੱਲੀ ਨਗਰ ਚ ਪਹੁੰਚ ਗਏ ਹਾਂ,
ਤੁਮ ਵੀ ਮਿਲੋ ਮੋਦੇ ਉਪਜਾਏ
ਕਰਕੇ, ਤੁਸੀਂ ਹੁਣ ਸਾਰੀ ਫੌਜ ਸਮੇਤ ਸਾਰੇ ਸਿਪਾਹੀਆਂ ਸਮੇਤ ਆ ਕੇ ਸਾਨੂੰ ਦਿੱਲੀ ਵਿੱਚ ਮਜਨੂ ਦੇ ਟਿੱਲੇ ਤੇ ਮਿਲੋ।
ਬਿਰਧ ਕਿਸੈ ਤੇ ਚਮੂ ਬੜ ਹਰਖੇ,
ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਹੁਤ ਸਾਰੀਆਂ ਫੌਜਾਂ ਸਿਪਾਹੀ ਜਦੋਂ ਉਹਨਾਂ ਨੇ ਸੁਣਿਆ ਕਿ ਛੇਵੇਂ ਪਾਤਸ਼ਾਹ ਜੀ ਆ ਗਏ ਨੇ, ਸੁਣ ਕੇ ਸਾਰੀ ਫੌਜ ਨੂੰ ਚਾਉ ਚੜ ਗਿਆ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਾਂਗੇ।
ਆਏ ਦੀਨ ਹੈ ਪਰ ਤੰਗ ਕਰਕੇ,
ਉਸੇ ਵਕਤ ਸੂਰਮਿਆਂ ਸਿਪਾਹੀਆਂ ਨੇ ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕੱਸ ਲਈਆਂ ਨੇ, ਘੋੜੇ ਦੀ ਕਾਠੀ ਦੇ ਨਾਲ ਇੱਕ ਤੰਗ ਹੁੰਦੀ ਹੈ, ਪਟਾ ਬੱਧਾ ਹੁੰਦਾ, ਉਹਨੂੰ ਕਸਦੇ ਨੂੰ ਤੰਗ ਕਹਿੰਦੇ ਨੇ। ਉਹ ਤੰਗਾਂ ਪਾ ਕੇ ਘੋੜਿਆਂ ਦੀਆਂ ਕਾਠੀਆਂ ਦੇ ਨਾਲ ਤੰਗਾਂ ਚੰਗੀ ਤਰ੍ਹਾਂ ਕੱਸ ਲਈਆਂ ਹਨ।
ਚੜ੍ਹ ਤੋਂ ਸਾਡੇ ਕਰ ਸਭ ਸੈਨ,
ਔਰ ਚੜ੍ਹਾਈ ਕੀਤੀ, ਚੜ੍ਹਨ ਸਮੇਂ ਧੌਂਸੇ ਤੇ ਨਗਾਰੇ ਤੇ ਚੋਭਾ ਮਾਰੀਆਂ ਨੇ ਤਾਂ ਜੋ ਸਾਰੀ ਫੌਜ ਨੂੰ ਸੰਕੇਤ ਹੋ ਜਾਏ ਕਿ ਫੌਜ ਨੇ ਚਾਲੇ ਪਾਉਣੇ ਨੇ। ਇਸ ਕਰਕੇ ਚੜ੍ਹਨ ਸਮੇਂ ਨਗਾਰੇ ਦੇ ਉੱਤੇ ਚੋਭਾਂ ਲੱਗੀਆਂ ਹਨ।
ਸਤਿਗੁਰ ਆਏ ਬਿਲੋ ਕੇ ਨੈਣ,
ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਲ ਫੌਜ ਘੋੜੇ ਲੈ ਕੇ ਚੱਲ ਪਈ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆ ਕੇ ਸਭ ਸੰਗਤਾਂ ਨੇ ਦਰਸ਼ਨ ਕੀਤੇ।
ਸ਼ਾਹ ਨਿਕਟ ਤੇ ਜਬ ਚਲ ਆਏ, ਤਬ ਹੀ ਬਿਰਦ ਯੁੱਧ ਪੱਟ ਸਮਦਾਏ।
ਜਦੋਂ ਬਾਦਸ਼ਾਹ ਨੂੰ ਮਿਲ ਕੇ ਸਤਿਗੁਰੂ ਜੀ ਆਏ ਸਨ ਹਾਲੇ ਮਜਨੂ ਦੇ ਟਿੱਲੇ ਤੇ, ਕਿ ਇੰਨੇ ਨੂੰ ਬਾਬਾ ਬੁੱਢਾ ਸਾਹਿਬ ਜੀ ਤੇ ਸਾਰੀ ਫੌਜ ਉਹ ਚੱਲ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਗਏ।
ਪਦ ਅਰਬਿੰਦ ਬੰਦਨ ਕਰਕੇ ਦਰਸ ਬਿਲੋ ਕਿਤੇ ਆਨੰਦ ਧਰ ਕੇ,
ਸਾਰੀ ਫੌਜ ਆ ਗਈ, ਸਿਪਾਹੀ ਆ ਗਏ, ਬਾਬਾ ਬੁੱਢਾ ਸਾਹਿਬ ਜੀ ਆਏ, ਆ ਕੇ ਛੇਵੇਂ ਪਾਤਸ਼ਾਹ ਨੂੰ ਮਿਲੇ। ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਬਾਬਾ ਜੀ ਨੇ ਵੰਦਨਾ ਕੀਤੀ ਹੈ। ਦਰਸ਼ਨ ਕਰਕੇ ਸਾਰਿਆਂ ਦੇ ਹਿਰਦਿਆਂ ਚ ਆਨੰਦ ਵਰਤਿਆ। ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਜਿੱਥੇ ਬਾਬਾ ਬੁੱਢਾ ਸਾਹਿਬ ਪ੍ਰਸੰਨ ਹੋਏ, ਉਥੇ ਹੋਰ ਜਿੰਨੇ ਸਿੱਖ ਸਿਪਾਹੀ ਸੂਰਮੇ ਸੀ, ਸਭ ਆਨੰਦ ਨਾਲ ਭਰ ਗਏ ਹਨ।
ਬਿਰਦ ਜੁੱਤ ਸਭ ਸਨਮਾਨ ਬਿਠਾਏ, ਇਤਨੇ ਮੈਂ ਚੰਦੋ ਕੋ ਲਿਆਏ।
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਤਿਗੁਰਾਂ ਨੇ ਸਾਰਿਆਂ ਦਾ ਬੜਾ ਸਨਮਾਨ ਕੀਤਾ, ਬਾਬਾ ਬੁੱਢਾ ਜੀ ਦਾ ਵੀ, ਫੌਜਾਂ ਦਾ ਵੀ। ਸਭ ਨੂੰ ਬੜੇ ਸਨਮਾਨ ਸਤਿਕਾਰ ਨਾਲ ਮਹਾਰਾਜ ਜੀ ਨੇ ਆਪਣੇ ਦਰਬਾਰ ਚ ਬਿਠਾਇਆ ਹੈ। ਇੰਨੇ ਨੂੰ ਭਾਈ ਜੇਠਾ ਤੇ ਭਾਈ ਬਿਧੀ ਚੰਦ ਜੀ ਚੰਦੂ ਨੂੰ ਵੀ ਲੈ ਕੇ ਪਹੁੰਚ ਗਏ। ਗਲੀਆਂ ਵਿਚ ਬਾਜ਼ਾਰ ਚ ਚੰਦੂ ਦਾ ਜਲੂਸ ਕੱਢ ਕੇ ਤੇ ਚੰਦੂ ਨੂੰ ਨਾਲ ਲੈ ਕੇ ਇੰਨੇ ਨੂੰ ਭਾਈ ਜੇਠਾ ਤੇ ਭਾਈ ਬਿਧੀ ਚੰਦ ਜੀ ਵੀ ਆਪ ਪਹੁੰਚੇ।
ਗੁਰ ਪ੍ਰਿਅੰਕ ਪਰ ਥਿਰੇ ਨਿਆਰਾ,
ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਲੰਘੇ ਤੇ ਬੈਠੇ ਤੇ ਚੰਦੂ ਨੂੰ ਆਉਂਦਿਆਂ ਮਹਾਰਾਜ ਜੀ ਨੇ ਵੇਖਿਆ,
ਬਾਰ ਬਾਰ ਨਰਪਨੀ ਮਾਰਾ,
ਨਾਲ ਬਹੁਤ ਸਾਰੇ ਸਿੱਖਾਂ ਦੀ ਲੋਕਾਂ ਦੀ ਭੀੜ ਹੈ, ਸਭ ਵਾਰੋ ਵੇਰੀ ਚੰਦੂ ਦੇ ਸਿਰ ਦੇ ਉੱਤੇ ਬਾਰ ਬਾਰ ਜੁੱਤੀਆਂ ਮਾਰ ਰਹੇ। ਛੇਵੇਂ ਪਾਤਸ਼ਾਹ ਵੇਖ ਰਹੇ ਨੇ, ਦੂਰੋਂ ਚੰਦੂ ਨੂੰ ਲਿਆ ਰਹੇ ਨੇ ਤੇ ਚੰਦੂ ਦੇ ਸਿਰ ਤੇ ਜੁੱਤੀਆਂ ਦੀ ਮਾਰ ਲਗਾਤਾਰ ਨਿਰੰਤਰ ਪੈ ਰਹੀ ਹੈ, ਔਰ ਬਾਰ ਬਾਰ ਬਹੁਤ ਸਾਰੇ ਲੋਕ ਸਿੱਖ ਚੰਦੂ ਦੇ ਸਿਰ ਚ ਜੁੱਤੀਆਂ ਮਾਰ ਰਹੇ ਨੇ।
ਹਾਕ ਸੀਸ ਅਰਮੁਕ ਪਰ ਭਾਰੇ,
ਮੂੰਹ ਤੇ ਇਹਦੇ ਸਿਰ ਦੇ ਉੱਤੇ ਬਹੁਤ ਸਾਰੀ ਖਾਕ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਪਾਈਆਂ ਹੋਈਆਂ, ਧੂਸਰ ਰੰਗ ਕੀਤਾ ਹੋਇਆ।
ਸੂਜਿਓ ਸਿਰ ਪਨੀ ਗਨ ਮਾਰੇ,
ਇੰਨੀਆਂ ਜ਼ਿਆਦਾ ਜੁੱਤੀਆਂ ਪਈਆਂ ਚੰਦੂ ਦੇ ਸਿਰ ਚ ਤੇ ਕਿ ਸਿਰ ਇਹਦਾ ਸੁੱਜ ਗਿਆ, ਮਾਰ ਦੇ ਨਾਲ, ਜੁੱਤੀਆਂ ਦੀ ਮਾਰ ਦੇ ਨਾਲ ਇਹਦਾ ਸਿਰ ਚੰਗੀ ਤਰ੍ਹਾਂ ਸੁੱਜ ਗਿਆ ਹੈ।
ਮੁਸ਼ਕਾਂ ਬੰਦੀ ਪੱਗਿਆ ਸਾਤ,
ਭਾਈ ਜੇਠਾ ਜੀ ਨੇ ਮੁਸ਼ਕਾਂ ਬੰਨੀਆਂ ਹੋਈਆਂ, ਇਹਦੀ ਪੱਗ ਹੀ ਸੀ, ਇਹਦੀ ਪੱਗ ਦੇ ਨਾਲ ਹੀ ਇਹਦੀਆਂ ਮੁਸ਼ਕਾਂ ਕੱਸ ਕੇ ਪਿਛਲੇ ਪਾਸੇ ਵਧੀਆਂ ਹੋਈਆਂ ਨੇ।
ਜੇਠੇ ਗੈ ਰੱਖਿਓ ਨਿਜਾਤ,
ਮੁਸ਼ਕਾਂ ਬੰਨ ਕੇ ਨਾ ਪੱਗ ਦੇ ਨਾਲ, ਤੇ ਭਾਈ ਜੇਠੇ ਨੇ ਉਹ ਪੱਗ ਆਪਣੇ ਹੱਥ ਚ ਫੜੀ ਹੋਈ ਬੜੀ ਮਜ਼ਬੂਤੀ ਨਾਲ, ਕਿ ਚੰਦੂ ਛੁਡਾ ਕੇ ਦੌੜੇ ਨਾ। ਕਹਿੰਦੇ ਬੜੀ ਮਜ਼ਬੂਤੀ ਨਾਲ ਭਾਈ ਜੇਠਾ ਜੀ ਨੇ ਉਸੇ ਪੱਗ ਨੂੰ ਆਪਣੇ ਹੱਥ ਚ ਪਕੜਿਆ ਹੋਇਆ ਹੈ।
ਬੋਲੇ ਸੋਨਿਆ ਬਡੋ ਜੈਕਾਰ ਸ਼ਬਦ ਤਬ ਭਇਓ, ਧੰਨ ਗੁਰੂ ਬੜ ਰਿਪ ਗੈਲਿਓ।
ਬੜੇ ਵੱਡੇ ਜੈਕਾਰੇ ਛੱਡੇ ਜਾ ਰਹੇ ਨੇ, ਬਹੁਤ ਸਾਰੇ ਗੁਰਸਿੱਖ ਜੈ ਜੈਕਾਰ ਕਰ ਰਹੇ ਨੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਸਤਿ ਸ੍ਰੀ ਅਕਾਲ। ਕਹਿੰਦੇ ਗੁਰੂ ਸਾਹਿਬ ਨੇ ਬੜਾ ਵੱਡਾ ਦੁਖੀ, ਬੜਾ ਵੱਡਾ ਦੁਸ਼ਮਣ ਸੀ ਗੁਰੂ ਘਰ ਦਾ, ਉਹਨੂੰ ਪਕੜ ਲਿਆ। ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ ਜਦੋਂ ਵੇਖਿਆ ਨਾ ਕਿ ਪਾਪੀ ਨੂੰ, ਚੰਦੂ ਨੂੰ ਫੜ ਲਿਆ, ਉਹਦੀਆਂ ਮੁਸ਼ਕਾਂ ਵਧੀਆਂ ਹੋਈਆਂ, ਤੇ ਬਾਬਾ ਬੁੱਢਾ ਸਾਹਿਬ ਜੀ ਹੁਣੀ ਵਾਲੇ ਆ ਕੇ ਬੈਠੇ ਹੀ ਸਨ। ਉਹਨਾਂ ਨੇ ਜਦੋਂ ਚੰਦੂ ਨੂੰ ਆਉਂਦਿਆਂ ਵੇਖਿਆ, ਫੜਿਆ ਹੋਇਆ, ਜਕੜਿਆ ਹੋਇਆ, ਮੁਸ਼ਕਾਂ ਵਧੀਆਂ ਹੋਈਆਂ, ਸਿਰ ਚ ਜੁੱਤੀਆਂ ਪੈ ਰਹੀਆਂ ਨੇ, ਤੇ ਵੇਖ ਕੇ ਉਹਨਾਂ ਸਿੱਖਾਂ ਨੇ, ਸੂਰਮਿਆਂ ਨੇ ਵੀ ਜੈ ਜੈਕਾਰ ਕੀਤੀ। ਕਹਿੰਦੇ ਗੁਰੂ ਘਰ ਦਾ ਦੁਖੀ ਪਕੜਿਆ ਗਿਆ, ਸਤਿਗੁਰਾਂ ਨੇ ਪਕੜ ਲਿਆ।
ਸ੍ਰੀ ਹਰਗੋਬਿੰਦ ਉੱਚੀ ਉਚਾਰਾ, ਇਹ ਕੂਕਰ ਹੈ ਪੌਂਕਨ ਆਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧੰਨ ਹੋ, ਧੰਨ ਹੋ, ਵੱਡੇ ਰਿਪ ਨੂੰ, ਦੁਸ਼ਮਣ ਨੂੰ ਪਕੜ ਲਿਆ ਹੈ। ਤੇ ਜਦੋਂ ਸਤਿਗੁਰਾਂ ਦੇ ਕੋਲ ਨੇੜੇ ਜਾਂ ਥੋੜੀ ਜਿਹੀ ਦੂਰੀ ਤੇ ਚੰਦੂ ਆ ਗਿਆ ਨਾ, ਤੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਉੱਚੀ ਆਵਾਜ਼ ਚ ਬੋਲੇ, ਭਾਈ ਜੇਠਾ ਜੀ ਹੋਣਾ ਨੂੰ, ਭਾਈ ਵਿਧੀ ਚੰਦ ਜੀ ਹੋਣਾ ਨੂੰ ਉੱਚੀ ਆਵਾਜ਼ ਚ ਬੋਲ ਕੇ ਕਹਿਣ ਲੱਗੇ, ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਆ ਜਿਹੜਾ ਪਾਪੀ ਹੈ ਨਾ ਚੰਦੂ, ਇਹ ਕੂਕਰ ਹੈ। ਇਹਨੇ ਕਿਹਾ ਸੀ ਸਾਡੇ ਪਿਤਾ ਜੀ ਨੂੰ ਵੀ ਕਿ ਮੈਂ ਕੂਕਰ ਹਾਂ, ਕੂਕਰ ਬਣ ਕੇ ਪਵਾਂਗਾ ਤੁਹਾਡੇ ਪਿੱਛੇ। ਮਹਾਰਾਜ ਜੀ ਕਹਿੰਦੇ ਬੜਾ ਵੱਡਾ ਕੂਕਰ ਹੈ ਭੌਂਕਣ ਵਾਲਾ, ਇਸ ਕਰਕੇ ਇਹਨੂੰ ਉਸ ਜਗ੍ਹਾ ਤੇ ਲੈ ਜਾਓ
ਜਹਾਂ ਤੁਰੰਗ ਸਮੂਹ ਪਿਛਾਰੇ ਇੱਕ ਲੱਕੜੀ ਤੈ ਗਾਡੋ ਬਾਰੇ।
ਉੱਥੇ ਲੈ ਕੇ ਜਾਓ ਘੋੜਿਆਂ ਦੇ ਸਭ ਤੋਂ ਪਿਛਲੇ ਪਾਸੇ, ਘੋੜਿਆਂ ਦੇ ਪਿਛਲੇ ਪਾਸੇ ਇੱਕ ਕਿੱਲਾ ਗੱਡ ਦਿਓ। ਲੱਕੜੀ ਕਹਿੰਦੇ ਨੇ ਕਿੱਲੇ ਨੂੰ, ਇੱਕ ਕਿੱਲਾ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਗੱਡ ਦਿਓ।
ਜੋ ਰਾਖੈ ਕੂਕਰ ਚੰਡਾਲ ਦਿਓ ਮਿਲਾਏ ਇਸਕੇ ਤਿੰਨ ਨਾਲ।
ਘੋੜਿਆਂ ਦੇ ਪਿਛਲੇ ਪਾਸੇ ਨੂੰ ਲੈ ਜਾਓ ਜਿੱਥੇ ਸ਼ਿਕਾਰੀ ਕੁੱਤੇ ਬੱਧੇ ਹੋਏ ਨੇ ਨਾ, ਚੰਡਾਲਾਂ ਨੇ ਕੂਕਰ ਬੱਧੇ ਹੋਏ ਨੇ, ਉਹਨਾਂ ਕੁੱਤਿਆਂ ਦੇ ਵਿੱਚ ਕਿੱਲਾ ਗੱਡ ਕੇ ਕੁੱਤਿਆਂ ਦੇ ਨਾਲ ਇਹਦੇ ਗਲ ਚ ਰੱਸੀ ਪਾ ਕੇ ਉੱਥੇ ਨਾਲ ਬੰਨ ਦਿਓ ਇਹਨੂੰ। ਇਹਦੀ ਹਾਲਤ ਹੋਣੀ ਚਾਹੀਦੀ ਹੈ ਕੂਕਰਾਂ ਦੇ ਨਾਲ, ਕੁੱਤਿਆਂ ਦੇ ਨਾਲ ਜਾ ਕੇ ਇਹਨੂੰ ਪਿਛਲੇ ਪਾਸੇ ਬੰਨ ਦਿੱਤਾ ਜਾਵੇ।
ਕੂਕਰ ਸਮਝਿਓ ਖਾਣਾ ਰੋਪਾਨਾ,
ਕੁੱਤਿਆਂ ਨੂੰ ਖਾਣਾ ਪੀਣਾ ਦਿੱਤਾ ਜਾਂਦਾ ਨਾ ਇੱਕ ਬਰਤਨ ਚ ਪਾ ਕੇ ਉਹਨਾਂ ਅੱਗੇ ਰੱਖ ਦਿੰਦੇ ਨੇ, ਉਦਾਂ ਕੁੱਤਿਆਂ ਵਾਲਾ ਹੀ ਖਾਣਾ ਪੀਣਾ ਇਹਨੂੰ ਦੇਣਾ ਹੈ।
ਇਸ ਲੱਕੜੀ ਸਿਉ ਬੰਦ ਮਾਨਾ,
ਕੁੱਤੇ ਕਿੱਲਿਆਂ ਨਾਲ ਬੱਧੇ ਹੋਏ ਨੇ, ਸੰਗਲਾਂ ਨਾਲ ਬੱਧੇ ਹੋਏ ਨੇ, ਉਸੇ ਤਰ੍ਹਾਂ ਇਹਨੂੰ ਵੀ ਕੁੱਤਿਆਂ ਦੇ ਸਮਾਨ ਉੱਥੇ ਬੰਨੋ, ਇਹਨੂੰ ਖਾਣਾ ਪੀਣਾ ਵੀ ਉਸੇ ਤਰ੍ਹਾਂ ਦੇਣਾ ਜਿਵੇਂ ਕੁੱਤੇ ਖਾਂਦੇ ਪੀਂਦੇ ਨੇ।
ਜੇ ਤੁਕ ਮਾਨਵ ਅਮਰੇ ਸੰਗ ਸਭ ਕੋ ਹੈ ਅਤੇ ਹੁਕਮ ਅਭੰਗ,
ਸਾਡੇ ਨਾਲ ਸੇਵਾਦਾਰ ਨੇ ਸਿਪਾਹੀ ਨੇ ਸਾਰਿਆਂ ਨੂੰ ਸਾਡਾ ਅਭੰਗ ਅਮੋੜ ਹੁਕਮ ਹੈ, ਸਾਰਿਆਂ ਨੂੰ ਸਾਡਾ ਹੁਕਮ ਹੈ।
ਪੰਜ ਪੰਜ ਪਨਹੀ ਬਲ ਸਾਤੇ ਬੜੇ ਦੁਸ਼ਟ ਕੋ ਹਨੀਐ ਮਾਥੇ,
ਹੁਕਮ ਹੈ ਕਿ ਪੰਜ ਪੰਜ ਜੁੱਤੀਆਂ ਸਾਰੇ ਦੇ ਸਿਰ ਚ ਮਾਰੋ, ਬੜਾ ਵੱਡਾ ਦੁਸ਼ਟ ਹੈ, ਇਹ ਬੜਾ ਵੱਡਾ ਦੋਖੀ ਹੈ, ਗੁਰੂ ਘਰ ਦਾ ਹਥਿਆਰਾ ਹੈ, ਪੰਜ ਪੰਜ ਜੁੱਤੀਆਂ ਸਾਰੇ ਦੇ ਸਿਰ ਵਿੱਚ ਮਾਰੋ, ਇਹ ਸਾਡਾ ਅਮੋੜ ਹੁਕਮ ਹੈ।
ਇਮ ਸੁਣ ਕਰ ਸੈਨਾ ਨਰ ਸਾਰੇ ਨਿਜ ਨਿਜ ਬਾਰੀ ਕਰਤ ਪ੍ਰਹਾਰੇ,
ਸੁਣ ਕੇ ਸਾਰੀ ਸੈਨਾ ਸਾਰੀ ਫੌਜ ਜਿਹੜੇ ਸਿਪਾਹੀ ਹਾਲੇ ਆਏ ਸੀ ਕਿਉਂਕਿ ਉਹਨਾਂ ਦੀ ਵਾਰੀ ਰਹਿੰਦੀ ਸੀ, ਕਹਿੰਦੇ ਮਹਾਰਾਜ ਸਾਨੂੰ ਵੀ ਆ ਗਿਆ ਦੇ, ਉਹਨਾਂ ਵੀ ਲੈਣਾ ਬਣਾ ਲਈਆਂ, ਤੇ ਜਾ ਕੇ ਜਿਉਂ ਚੰਦੂ ਦੇ ਸਿਰ ਵਿੱਚ ਪੰਜ ਪੰਜ ਜੁੱਤੀਆਂ ਸਾਰੇ ਮਾਰਨ ਲੱਗੇ।
ਪਨਹੀ ਹੰਤ ਮੂਰਛਾ ਪਾਏ ਤਰੇ ਮੋਨ ਸਭ ਲਏ ਸਜਾਏ,
ਜੁੱਤੀਆਂ ਸਿਰ ਵਿੱਚ ਪਈਆਂ ਚੰਦੂ ਦੇ ਕੇ, ਜੁੱਤੀਆਂ ਖਾਂਦਾ ਖਾਂਦਾ ਉਹ ਨਾ ਸਹਾਰਦਾ ਹੋਇਆ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਚੰਦੂ ਬੇਸੁੱਧ ਹੋ ਕੇ ਸਰੀਰ ਦੀ ਮੂਰਛਤ ਹੋ ਗਿਆ, ਤੇ ਮੂਰਛਤ ਹੋ ਕੇ ਡਿੱਗ ਪਿਆ, ਮੋਨ ਹੋਇਆ, ਕੁਝ ਬੋਲ ਨਹੀਂ ਸਕਦਾ, ਇਹ ਸਜ਼ਾ ਸਹਿ ਰਿਹਾ।
ਲਾਤ ਪ੍ਰਹਾਰ ਪਰੇ ਪਰ ਕਰੇ ਹੱਥਿਓ ਦੁਸ਼ਟ ਬੜ ਬਾਕੀ ਉਚਰੇ,
ਕੋਈ ਜਾ ਕੇ ਲੱਤ ਦਾ ਠੁੱਡਾ ਮਾਰਦਾ ਚੰਦ ਨੂੰ, ਪਰੇ ਹੋ ਕੇ ਮਰ, ਇਹਨੂੰ ਪਰੇ ਕਰੋ, ਇਹ ਬੜਾ ਵੱਡਾ ਪਾਪੀ ਹੈ, ਇਹ ਬੜਾ ਵੱਡਾ ਦੁਸ਼ਟ ਹੈ, ਇਹਨੂੰ ਤਾਂ ਮਾਰ ਹੀ ਦੇਣਾ ਚਾਹੀਦਾ, ਇਹਨੂੰ ਤਾਂ ਜਾਨੋ ਖਤਮ ਕਰ ਦੇਣਾ ਚਾਹੀਦਾ।
ਹੱਥਿਓ ਦੁਸ਼ਟ ਬੜ ਬਾਕੀ ਉਚਰੇ ਮੂਰਛਤ ਪਰਿਓ ਸੁਨਿਓ ਇਮ ਜਬੈ ਦਿਓ ਹੁਕਮ ਗੁਰ ਹੱਥੋ ਨਾ ਅਬੈ।
ਜਦੋਂ ਇਹ ਮਾਰ ਖਾਂਦਾ ਖਾਂਦਾ ਮੂਰਛਤ ਹੋ ਗਿਆ ਨਾ ਦੁਸ਼ਟ, ਤੇ ਰੋਲਾ ਇਹ ਵੀ ਪੈ ਗਿਆ ਵੀ ਕਿਤੇ ਮਰ ਤਾਂ ਨਹੀਂ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ, ਤੇ ਕਈ ਕਹਿਣ ਲੱਗੇ ਲੱਗਦਾ ਮਰ ਗਿਆ, ਕਈ ਠੁੱਡਾ ਮਾਰ ਕੇ ਵੇਖਦੇ ਵੇਖੋ ਸਾਹ ਚੱਲਦੇ ਨੇ ਇਹਦੇ ਚ ਦਮ ਚੱਲਦੇ ਨੇ, ਤੇ ਕਈ ਕਹਿੰਦੇ ਨਹੀਂ ਲੱਗਦਾ ਸਾਹ ਚੱਲਦੇ ਨੇ, ਤੇ ਜਾ ਕੇ ਕਈ ਇਸੇ ਸਿੱਖ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ, ਮਹਾਰਾਜ ਚੰਦੂ ਬੇਹੋਸ਼ ਹੋ ਗਿਆ, ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਭਾਈ ਸਿੱਖੋ ਹੁਣ ਨਾ ਮਾਰਿਓ ਇਹਨੂੰ, ਕਿਤੇ ਮਰ ਨਾ ਜਾਏ, ਹਾਲੇ ਨੂੰ ਮਾਰਨਾ ਨਹੀਂ ਹੈ,
ਮਰੈ ਨਹੀਂ ਜੀਵਤ ਇਸ ਰੱਖੋ,
ਹਾਲੇ ਮਰਨਾ ਨਹੀਂ ਚਾਹੀਦਾ ਇਹਨੂੰ, ਹਾਲੇ ਮਾਰਨਾ ਨਹੀਂ, ਹਾਲੇ ਜਿਉਂਦਾ ਰੱਖਣਾ।
ਉਪਰ ਮੈਂ ਫੇਰਨ ਅਬ ਲੱਖੋ,
ਕਈ ਪਿੰਡਾਂ ਵਿੱਚ ਕਈ ਸ਼ਹਿਰਾਂ ਵਿੱਚ ਇਹਨੂੰ ਫੇਰਨਾ, ਇਹਨੂੰ ਉਸੇ ਸ਼ਹਿਰ ਵਿੱਚ ਜਾ ਕੇ ਲਿਜਾ ਕੇ ਮਾਰਨਾ ਜਿੱਥੇ ਸਾਡੇ ਪਿਤਾ ਜੀ ਨੂੰ ਇਹਨੇ ਸ਼ਹੀਦ ਕੀਤਾ, ਉੱਥੇ ਲਿਜਾ ਕੇ ਮਾਰਨਾ, ਹਾਲੇ ਮਾਰਨਾ ਨਹੀਂ ਹੈ ਇਹਨੂੰ, ਵੇਖੋ ਕਿਤੇ ਮਰ ਨਾ ਜਾਏ, ਮੁੱਕ ਨਾ ਜਾਏ, ਇਸ ਕਰਕੇ ਹਾਲੇ ਕੋਈ ਨਾ ਮਾਰੋ।
ਸਵਾਨਨ ਸਾਥ ਦੇ ਤੇ ਰਖਾਨਾ,
ਔਰ ਕੁੱਤਿਆਂ ਦੇ ਨਾਲ ਬਿਠਾ ਕੇ ਇਹਨੂੰ ਖਾਣਾ ਦਿੱਤਾ ਜਾਵੇ।
ਰੱਖ ਬਚਾਓ ਤਨ ਮੈਂ ਪ੍ਰਾਣਾ,
ਪ੍ਰਾਣ ਉਦੋਂ ਤੱਕ ਸਰੀਰ ਵਿੱਚ ਰੱਖਣੇ ਨੇ ਜਦੋਂ ਤੱਕ ਇਹ ਲਾਹੌਰ ਨਹੀਂ ਪਹੁੰਚਦਾ, ਲਾਹੌਰ ਨਹੀਂ ਜਾਂਦਾ।
ਸੁਣ ਜੇਠੇ ਮੁਸ਼ਕਾਂ ਖੁਲਵਾਏ, ਰਾਕੇ ਟਿਗ ਬਿਠਾਏ ਤਕਰਾਏ।
ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਜੇਠੇ ਨੇ ਚੰਦੂ ਦੀਆਂ ਬਾਹਾਂ ਖੋਲ ਦਿੱਤੀਆਂ, ਮੁਸ਼ਕਾਂ ਬੱਧੀਆਂ ਹੋਈਆਂ ਸੀ, ਬਾਹਾਂ ਖੋਲ ਦਿੱਤੀਆਂ ਤੇ ਦੋ ਚਾਰ ਸਿਪਾਹੀ ਉੱਥੇ ਕੋਲ ਖੜੇ ਕਰ ਦਿੱਤੇ, ਸਾਵਧਾਨੀ ਨਾਲ ਵੀ ਤੁਸੀਂ ਪਹਿਰਾ ਦੇ ਕੇ ਰੱਖਣਾ ਕਿਤੇ ਚੰਦੂ ਇੱਥੋਂ ਨਿਕਲ ਨਾ ਜਾਏ, ਦੌੜ ਨਾ ਜਾਏ, ਤੇ ਸਿਪਾਹੀ ਉੱਤੇ ਪਹਿਰੇ ਤੇ ਖੜੇ ਕਰ ਦਿੱਤੇ ਹਨ।
ਇਹ ਸ਼ਸਤਰ ਇੱਕ ਠਾਂਡੋ ਰਹਿ ਅਗਰ ਬਿਲੋ ਚਿਨ ਕੇ ਲੈ।
ਹੁਕਮ ਕੀਤਾ ਕਿ ਸ਼ਸਤਰ ਫੜ ਕੇ ਰੱਖਣਾ, ਹਰ ਵੇਲੇ ਕਿਰਪਾਨ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ, ਬਰਛਾ ਹੱਥ ਚ ਹੋਣਾ ਚਾਹੀਦਾ। ਜਿਵੇਂ ਇਹ ਹੁਕਮ ਕਰਦਾ ਸੀ ਨਾ ਆਪਣੇ ਸਿਪਾਹੀਆਂ ਨੂੰ, ਕਹਿੰਦਾ ਗੁਰੂ ਅਰਜਨ ਸਾਹਿਬ ਕੋਲ ਸ਼ਸਤਰ ਕੱਢ ਕੇ ਹਰ ਵੇਲੇ ਖਲੋਤੇ ਰਹਿਣਾ, ਨਾ ਇਹਨਾਂ ਨੂੰ ਲੇਟਣ ਦੇਣਾ, ਨਾ ਇਹਨਾਂ ਨੂੰ ਕੁਝ ਖਾਣ ਦੇਣਾ, ਚੌਂਕੜਾ ਮਾਰ ਕੇ ਬੈਠੇ ਰਹਿਣ, ਨਾ ਸੌਣ ਦੇਣਾ। ਅੱਜ ਚੰਦੂ ਦੀ ਹਾਲਤ ਹੋ ਰਹੀ ਹੈ, ਸਿਪਾਹੀ ਸਿਰ ਤੇ ਖੜੇ ਨੇ, ਭਾਈ ਜੇਠੇ ਨੇ ਖੜੇ ਕੀਤੇ, ਕਹਿੰਦੇ ਸ਼ਸਤਰ ਫੜ ਕੇ ਤਿਆਰ ਬਰ ਤਿਆਰ ਹੋ ਕੇ ਖੜੇ ਰਹਿਣਾ, ਇਹ ਪਾਪੀ ਨੂੰ ਇੱਥੋਂ ਕਿਤੇ ਜਾਣ ਨਹੀਂ ਦੇਣਾ, ਨਿਕਲਣ ਨਹੀਂ ਦੇਣਾ।
ਇਤਿਆਦਕ ਕਹਿ ਕਰ ਸਭ ਬਾਤ, ਦੇਖੀ ਆਨ ਪ੍ਰਵਿਰਤੀ ਰਾਤ।
ਇਸ ਪ੍ਰਕਾਰ ਸਾਰੀ ਤਕੜਾਈ ਕਰ ਦਿੱਤੀ, ਸਾਰਾ ਪਹਿਰਾ ਉਸ ਵੇਲੇ ਉੱਥੇ ਲਾ ਦਿੱਤਾ ਚੰਦੂ ਦੇ ਕੋਲ, ਤੇ ਕੋਈ ਇਹਦਾ ਹਮਾਇਤੀ ਵੀ ਆ ਕੇ ਇਹਨੂੰ ਛੁਡਾਵੇ ਨਾ। ਤੇ ਇਹਨੇ ਨੂੰ ਰਾਤ ਪ੍ਰਵਿਰਤ ਹੋ ਗਈ, ਰਾਤ ਦਾ ਹਨੇਰਾ ਪੈ ਗਿਆ।
ਗੁਰੂ ਸਹਿਤ ਕਰ ਖਾਨ ਰੋਪਾਨਾ, ਟਿੱਕੀ ਸਕਲ ਨਰ ਨਿਜ ਨਿਜ ਥਾਨਾ।
ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਤ ਸਾਰੀ ਸੰਗਤ ਨੇ, ਫੌਜਾਂ ਨੇ, ਸਿਪਾਹੀਆਂ ਨੇ, ਸਿੱਖਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ, ਤੇ ਰਾਤ ਦਾ ਸਮਾਂ ਹੋਣ ਕਰਕੇ ਸਭ ਆਪੋ ਆਪਣੇ ਆਸਣਾਂ ਤੇ ਟਿਕੇ ਹਨ।
ਸੁਪਤ ਜਥਾ ਸੁਖ ਗੁਰੇ ਅਭਰਾਮ, ਤਜੀ ਨੀਂਦ ਜਬ ਜਾਮਨੀ ਜਾਮ।
ਬੜੇ ਸੁਖ ਨਾਲ, ਆਨੰਦ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਤ ਬਤੀਤ ਕੀਤੀ ਹੈ। ਜਾਮ ਜਾਮਨੀ ਜਾਗਰਨ ਕਰੇ, ਜਾਮ ਕਹਿੰਦੇ ਨੇ ਇੱਕ ਪਹਿਰ ਨੂੰ, ਰਾਤ ਦਾ ਜਿਹੜਾ ਪਿਛਲਾ ਪਹਿਰ ਹੈ ਅੰਮ੍ਰਿਤ ਵੇਲੇ ਦੇ ਸਮੇਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾਗੇ ਹਨ।
ਸੋਚ ਇਸ਼ਨਾਨ ਕੀਨ ਸੁਖ ਪਾਏ,
ਗੁਰਾਂ ਨੇ ਸੋਚ ਕੀਤਾ, ਸੋਚ ਕਰਕੇ ਇਸ਼ਨਾਨ ਪਾਨ ਕੀਤਾ ਹੈ।
ਤੇਰੇ ਅਡੋਲ ਸਮਾਧ ਲਗਾਏ,
ਸਾਹਿਬਾਂ ਦਾ ਨਿਤਨੇਮ ਸੀ, ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਸਮਾਧੀ ਚ ਸਥਿਤ ਹੁੰਦੇ ਸਨ। ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਨੇ, ਅਡੋਲ ਸਮਾਧੀ ਲਾ ਕੇ ਆਪਣੇ ਨਿਜ ਸਰੂਪ ਵਿੱਚ, ਆਪਣੇ ਨਿਜ ਆਤਮਾ ਦੇ ਆਨੰਦ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਲਿਵਲੀਨ ਹੋਏ ਹਨ।
ਸਾਵਾਰ ਰਬਾਬੀ ਗਾਵੈ, ਬਹੁ ਰਾਗਨ ਕੇ ਸ਼ਬਦ ਸੁਣਾਵੈ।
ਭਾਈ ਬਾਬਕ ਜੀ ਵਰਗੇ ਰਬਾਬੀ ਸਿੱਖ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਦਾ ਸਮਾਂ, ਤੇ ਅੰਮ੍ਰਿਤ ਵੇਲੇ ਦੇ ਸਮੇਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਹਨ, ਅੰਮ੍ਰਿਤ ਦੀਆਂ ਬੂੰਦਾਂ ਦਾ ਮੀਂਹ ਪੈਂਦਾ ਹੈ, ਤੇ ਸਤਿਗੁਰਾਂ ਦੇ ਪਾਵਨ ਦਰਬਾਰ ਸਜੇ ਹੋਏ ਨੇ। ਆਸਾ ਜੀ ਦੀ ਵਾਰ ਦਾ ਕੀਰਤਨ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ ਗਾਇਆ ਜਾ ਰਿਹਾ ਹੈ। ਬੜੇ ਪਿਆਰ ਨਾਲ ਛੰਦ ਪੜੇ ਜਾ ਰਹੇ ਨੇ, ਪੌੜੀਆਂ ਪੜੀਆਂ ਜਾ ਰਹੀਆਂ ਨੇ, ਸਲੋਕ ਪੜੇ ਜਾ ਰਹੇ ਨੇ।
ਰੌਣਕ ਆਤੋ ਹੀ ਸਭ ਡੇਰੇ, ਜਾਗਤ ਹੋਤੀ ਆਨੰਦ ਬਡੇਰੇ।
ਬੜੇ ਸੋਹਣੇ ਰਾਗਾਂ ਦੇ ਵਿੱਚ ਜਿਹੜੇ ਅੰਮ੍ਰਿਤ ਵੇਲੇ ਦੇ ਰਾਗ ਨੇ, ਕਦੇ ਭੈਰੋਂ ਰਾਗ ਗਾਉਂਦੇ ਨੇ, ਕਦੇ ਆਸਾ ਰਾਗ ਗਾਉਂਦੇ ਨੇ, ਅੰਮ੍ਰਿਤ ਵੇਲੇ ਦੇ ਰਾਗ ਗਾਏ ਜਾ ਰਹੇ ਨੇ, ਸ਼ਬਦ ਸੁਣਾਏ ਜਾ ਰਹੇ ਨੇ। ਬੜੀ ਰੌਣਕ ਹੋ ਗਈ ਗੁਰੂ ਸਾਹਿਬ ਦੇ ਡੇਰੇ ਤੇ। ਅੰਮ੍ਰਿਤ ਵੇਲੇ ਬਹੁਤ ਸਾਰੀਆਂ ਸੰਗਤਾਂ ਸਿੱਖ ਦਿੱਲੀ ਨਗਰ ਤੋਂ ਵੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ, ਕੀਰਤਨ ਸੁਣਨ ਵਾਸਤੇ ਆ ਪਹੁੰਚੇ ਨੇ।
ਏਕਤਰ ਸਭ ਨਰ ਜੁਰ ਆਜ, ਸਿੱਖ ਸੰਗਤ ਹਰ ਸੈਨ ਸਮਾਜ।
ਸਾਰੀਆਂ ਸਿੱਖ ਸੰਗਤਾਂ ਇਕੱਤਰ ਹੋ ਗਈਆਂ ਨੇ, ਬੜਾ ਸਿੱਖ ਸੰਗਤਾਂ ਦਾ ਜੋੜ ਮੇਲਾ ਹੋਇਆ। ਸਤਿਗੁਰਾਂ ਦੀਆਂ ਫੌਜਾਂ, ਸਿਪਾਹੀ, ਸੂਰਮੇ ਸਭ ਤਿਆਰ ਬਰ ਤਿਆਰ ਹੋ ਕੇ ਸਾਹਿਬਾਂ ਦੇ ਪਾਵਨ ਦਰਬਾਰ ਚ ਇਕੱਤਰ ਹੋ ਰਹੇ ਨੇ।
ਦਿਨ ਕਰ ਉਦੈ ਭਇਓ ਜਿਸ ਕਾਲਾ, ਬਿਖਸੀ ਗੁਰਦੇ ਕਮਲ ਵਿਸਾਲਾ।
ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਜਦੋਂ ਸੂਰਜ ਉਦੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਖੁੱਲੇ ਨੇ। ਮਹਾਰਾਜ ਸਮਾਧੀ ਉਦੋਂ ਤੱਕ ਰੱਖਦੇ ਸਨ ਜਦੋਂ ਤੱਕ ਸੂਰਜ ਨਹੀਂ ਸੀ ਚੜਦਾ, ਅੰਮ੍ਰਿਤ ਵੇਲੇ ਬੈਠ ਜਾਣਾ ਤੇ ਸੂਰਜ ਚੜੇ ਤੱਕ ਸਮਾਧੀ ਲੱਗੀ ਰਹਿਣੀ। ਅੰਮ੍ਰਿਤ ਵੇਲੇ ਤੋਂ ਬਾਅਦ ਮਹਾਰਾਜ ਜਦੋਂ ਦਿਨ ਚੜਿਆ, ਸੂਰਜ ਉਦੇ ਹੋਇਆ ਤੇ ਸਤਿਗੁਰਾਂ ਦੇ ਕਮਲ ਜੈਸੇ ਸੁੰਦਰ ਕਮਲ ਸਰੀਖੇ ਨੇਤਰ ਉਹ ਖੇੜੇ ਨੇ, ਸਾਹਿਬਾਂ ਨੇ ਨੇਤਰ ਖੋਲੇ ਹਨ।
ਤਜੀ ਸਮਾਧ ਬਸਤਰ ਮੰਗਵਾਏ,
ਮਹਾਰਾਜ ਜੀ ਨੇ ਸਮਾਧੀ ਤਜੀ ਹੈ ਔਰ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਪਹਿਰਨ ਵਾਸਤੇ ਸੋਹਣੇ ਬਸਤਰ ਮੰਗਵਾਏ ਹਨ।
ਪੈਰ ਸਰਬ ਸਤਿਗੁਰੂ ਸੁਹਾਏ,
ਬੜੇ ਸੋਹਣੇ ਬਸਤਰ ਸ਼ਸਤਰ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ, ਬੜੇ ਸੋਹਣੇ ਬਸਤਰ ਸਾਹਿਬ ਤੇ ਸੁਭਾਏ ਮਾਨ ਹੋ ਰਹੇ ਨੇ।
ਬੈਠੇ ਵੈਰ ਲਗਾਏ ਦੀਵਾਨ,
ਜਿੱਥੇ ਬਾਹਰ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਦਾ, ਗੁਰਸਿੱਖ ਬੈਠੇ ਹੋਏ ਸਨ ਦਰਸ਼ਨਾਂ ਵਾਸਤੇ।
ਬੰਦਤ ਸਭ ਬ੍ਰਿਧ ਆਦਿਕ ਆਨ,
ਉੱਥੇ ਸਤਿਗੁਰੂ ਜੀ ਦੀਵਾਨ ਵਿੱਚ ਬਾਹਰ ਆਏ ਨੇ, ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿੰਨੇ ਸਿੱਖ ਨੇ ਸਭ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਵੰਦਨਾ ਕਰ ਰਹੇ ਨੇ।
ਸੇਪਰ ਖੜਗ ਕਾ ਤਰ ਗਨ ਪਟ ਆਏ,
ਬਹੁਤ ਸਾਰੇ ਸੂਰਮੇ ਜਿਨ੍ਹਾਂ ਦੇ ਹੱਥਾਂ ਚ ਢਾਲਾਂ ਹਨ ਤੇ ਖੜਗਾਂ ਤੇਗਾਂ ਹਨ, ਕਿਸੇ ਕੋਲ ਬਰਛਾ, ਕਿਸੇ ਬੰਦੂਕ ਫੜੀ ਹੋਈ ਹੈ, ਏਦਾਂ ਸ਼ਸਤਰ ਧਾਰਨ ਕਰਕੇ ਸਿਪਾਹੀ ਸਤਿਗੁਰਾਂ ਦੇ ਦਰਬਾਰ ਚ ਆਏ ਹਨ।
ਅਤ ਪ੍ਰਮੋਦ ਸਭ ਕੇ ਉਰਛਾਏ,
ਸਾਰਿਆਂ ਦੇ ਹਿਰਦਿਆਂ ਚ ਬੜਾ ਪ੍ਰਮੋਦ ਹੈ, ਸਭ ਦੇ ਹਿਰਦਿਆਂ ਚ ਬੜੀ ਭਾਰੀ ਖੁਸ਼ੀ ਛਾਈ ਹੋਈ ਹੈ।
ਜੁਤ ਹਰ ਦਾਸ ਮਹੀ ਪੁੱਤ ਬਾਵਨ, ਆਏ ਕਰਿਓ ਗੁਰ ਦਰਸ਼ਨ ਪਾਵਨ।
ਇਹਨੇ ਨੂੰ ਹਰਦਾਸ ਦੇ ਸਮੇਤ, ਕਿਉਂਕਿ ਹਰਦਾਸ ਗਵਾਲੀਅਰ ਦੇ ਕਿਲੇ ਦਾ ਨਿਗਰਾਨ ਸੀ, 52 ਰਾਜੇ ਉਹਦੇ ਨਾਲ ਆ ਰਹੇ ਸੀ ਪਿੱਛੇ, ਤੇ ਹਰਦਾਸ ਦੇ ਸਮੇਤ ਉਹ 52 ਦੇ 52 ਰਾਜੇ ਚੱਲ ਕੇ ਮਜਨੂੰ ਦੇ ਟਿੱਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਪਹੁੰਚੇ ਨੇ, ਆ ਕੇ ਉਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਨੇ।
ਬੰਦਨ ਕਰੇ ਚਰਨ ਅਰਬਿੰਦੇ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਸਭ ਨੇ ਆ ਕੇ ਵੰਦਨਾ ਕੀਤੀ ਹੈ।
ਬੈਠ ਨਿਕਟ ਬੋਰ ਦੇ ਆਨੰਦੇ,
ਬਹਿ ਗਏ ਨੇ ਸਾਰੇ ਹਿਰਦੇ ਬੜੇ ਆਨੰਦ ਨਾਲ ਭਰੇ ਹੋਏ, ਵਿਗਾਸ ਨਾਲ ਖੇੜੇ ਨਾਲ ਭਰੇ ਹੋਏ ਸਭ ਦੇ।
ਸਨਮੁਖ ਗੁਰਦੋਈ ਗੈ ਬਾਦਾ,
ਦੂਰੀ ਤੇ ਸਤਿਗੁਰਾਂ ਦੀ ਦ੍ਰਿਸ਼ਟੀ ਦੇ ਸਾਹਮਣੇ ਗੁਰੂ ਘਰ ਦਾ ਦਰੋਈ ਚੰਦੂ ਵੀ ਕੁੱਤਿਆਂ ਦੇ ਨਾਲ ਬੰਨਿਆ ਹੋਇਆ ਹੈ।
ਵਿੱਚ ਚੰਡਾਲ ਨਿਕੇ ਲੈ ਬਾਦਾ,
ਚੰਡਾਲਾਂ ਦੇ ਵਿੱਚ ਵੱਧਾ ਹੋਇਆ ਦੁੱਖ ਪਾ ਰਿਹਾ ਚੰਦੂ, ਨਰਕ ਜੈਸੀ ਜ਼ਿੰਦਗੀ ਭੋਗ ਰਿਹਾ।
ਸਤਿਗੁਰ ਨਿਕਟ ਬਿਰਧ ਨੇ ਭਾਖਾ, ਮਾਤਾ ਗੰਗ ਕੇ ਉਰੇ ਅਬਲਾਕਾ।
ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਕੋਲ ਬੈਠੇ ਸੀ, ਬਾਬਾ ਜੀ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਗਰੀਬ ਨਵਾਜ ਜਦੋਂ ਮਾਤਾ ਜੀ ਨੇ ਮੈਨੂੰ ਆਪ ਜੀ ਕੋਲ ਭੇਜਿਆ ਸੀ ਹੁਕਮ ਕਰਕੇ, ਆਪ ਜੀ ਦਾ ਸੁੱਖ ਸੁਨੇਹਾ ਲੈਣ ਲਈ ਭੇਜਿਆ ਸੀ, ਮਾਤਾ ਜੀ ਬੜੇ ਚਿੰਤਾ ਤੁਰ ਹੋਣਗੇ, ਅਸੀਂ ਕੋਈ ਖਬਰ ਹਾਲੇ ਤੱਕ ਮਾਤਾ ਜੀ ਕੋਲ ਭੇਜੀ ਨਹੀਂ। ਆਪ ਜੀ ਦਿੱਲੀ ਆ ਗਏ ਉਹ ਕਿਲੇ ਵਿੱਚੋਂ, ਮਾਤਾ ਜੀ ਚਾਹੁੰਦੇ ਸੀ ਕਿਲੇ ਚੋਂ ਛੇਤੀ ਬਾਹਰ ਆ ਜਾਣ, ਤੇ ਮਾਤਾ ਗੰਗਾ ਜੀ ਦੇ ਵੱਲ ਵੀ ਹੁਣ ਧਿਆਨ ਕਰੋ, ਉਹਨਾਂ ਦੇ ਮਨ ਦੀ ਅਭਿਲਾਖਾ ਸੀ।
ਇਤ ਦਿਸ਼ ਤੁਮਰੇ ਮੈਂ ਮਨ ਲਾਗਾ,
ਮਾਤਾ ਜੀ ਦਾ ਮਨ ਹਰ ਵਕਤ ਤੁਹਾਡੇ ਚ ਹੀ ਲੱਗਾ ਰਹਿੰਦਾ ਸੀ, ਉਹਨਾਂ ਦਾ ਧਿਆਨ ਤੁਹਾਡੇ ਚ ਹੀ ਲੱਗਾ ਹੋਇਆ।
ਇੱਕ ਪੁੱਤਰਾ ਦੀਰਘ ਅਨੁਰਾਗਾ,
ਮਾਤਾ ਜੀ ਕਹਿੰਦੇ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਉਹਦੇ ਨਾਲ ਮੇਰਾ ਬੜਾ ਭਾਰੀ ਦੀਰਘ ਅਨੁਰਾਗ ਪ੍ਰੇਮ ਹੈ।
ਪ੍ਰਥਮ ਬਿਛੜਨੋ ਨੰਦਨ ਪਿਆਰੋ,
ਮੇਰਾ ਪੁੱਤਰ ਪਹਿਲੀ ਵਾਰ ਮੇਰੇ ਨਾਲੋਂ ਵਿਛੜ ਕੇ ਇੰਨੀ ਦੂਰ ਗਿਆ। ਮਾਤਾ ਜੀ ਦੇ ਮਨ ਚ ਇਹ ਫਿਕਰ ਹੈ ਕਿ ਮੇਰਾ ਪੁੱਤਰ ਪਹਿਲੀ ਵਾਰ ਮੇਰੇ ਨਾਲੋਂ ਵਿਛੜ ਕੇ ਇਤਨੀ ਦੂਰ ਗਿਆ ਜੋ ਬੜਾ ਪਿਆਰਾ ਹੈ।
ਜਨਨੀ ਕੀਮ ਦਸ਼ਾ ਵਿਚਾਰੋ,
ਮਹਾਰਾਜ ਜੀ ਮਾਤਾ ਗੰਗਾ ਜੀ ਦੀ ਹਾਲਤ ਵੀ ਵਿਚਾਰੋ, ਵੀ ਉਹਨਾਂ ਦਾ ਪਤਾ ਨੀ ਪਿੱਛੇ ਕੀ ਹਾਲ ਹੋਵੇਗਾ, ਮਾਤਾ ਜੀ ਦੇ ਮਨ ਚ ਪਤਾ ਨੀ ਕਿਸ ਤਰ੍ਹਾਂ ਦੇ ਖਿਆਲ ਚੱਲਦੇ ਹੋਣਗੇ, ਉਹਨਾਂ ਦੀ ਵੀ ਵਿਚਾਰ ਕਰੋ।
ਸੁਧ ਸਭ ਲਿਖ ਭੇਜੋ ਤਤਕਾਲ, ਸੁਣੀ ਉਪਜੈ ਪ੍ਰਮੋਦ ਵਿਸਾਰ
ਦੀ ਕਿਰਪਾ ਕਰਕੇ ਆਪਣੀ ਸੁਧ ਆਪਣੀ ਖਬਰ ਭੇਜੋ ਤਤਕਾਲ, ਛੇਤੀ ਨਾਲ ਭੇਜੋ, ਤਾਂ ਜੋ ਮਾਤਾ ਜੀ ਨੂੰ ਵੀ ਆਪ ਜੀ ਦਾ ਸੁਨੇਹਾ ਪੜ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਹੋਵੇ ਕਿ ਗੁਰੂ ਸਾਹਿਬ ਜੀ ਕਿਲੇ ਚੋਂ ਬਾਹਰ ਆ ਗਏ ਨੇ। ਇਹ ਸੁਣ ਕੇ ਮਾਤਾ ਦੇ ਮਨ ਚ ਵੀ ਮੋਦ ਹੋਵੇ, ਉਹਨਾਂ ਦੇ ਮਨ ਚ ਵੀ ਖੁਸ਼ੀ ਹੋਵੇ।
ਯਾਰ ਗੋਬਿੰਦ ਸੁਣ ਕਰ ਬਾਨੇ,
ਬਾਬਾ ਬੁੱਢਾ ਸਾਹਿਬ ਦੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਸਾਹਿਬ ਇਹ ਨੀਕ ਬਖਾਨੇ,
ਕਹਿੰਦੇ ਬਾਬਾ ਜੀ ਆਪ ਜੀ ਨੇ ਬੜੀ ਵਧੀਆ ਗੱਲ ਕਹੀ ਹੈ, ਦਰੁਸਤ ਗੱਲ ਕਹੀ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ।
ਲਿਖ ਕਰ ਪਠੋ ਤੁਰਤ ਹਲਕਾਰਾ, ਕਰੇ بڑا پرشاد جائے دربارا.
ساڈے والوں چھیتی نال ایک چٹھی لکھ کے ہلکارا بھیجو ماتا جی کول سری امرتسر صاحب, تے چٹھی چ لکھ کے بھیجو کہ ماتا جی گرو گھر دا دوکھی پکڑیا گیا ہے, اس کر کے اسی قلعے وچوں بھی باہر آ گئے ہاں, تے تسی سچ کھنڈ سری ہرمندر صاحب دھن گرو رام داس صاحب دے دربار وچ جا کے ساڈے والوں اپنے والوں کڑا پرشاد دیاں دیگاں بھیٹ کرو, کڑا پرشاد دیاں دیگاں دے ورتارے ورتاؤ.
پورن سرب کامنا ہوئے گئو مند مت شترو جوئے,
کامنا پوری ہو گئی ہے, جڑا ماڑی مت والا شترو سی پاپی سی دوکھی سی چندو وہ بھی اسی پکڑ کے اپنے اپنے اختیار کر لیا, انہوں بھی گرفتار اپ کر کے اپنے کو رکھ لیا ہے.
آئے سپاہے برد تت کالا لکھ پتری پت شیگر بسالا,
ستگراں دی آگیا پا کے بابا بڈھا صاحب جی نے بڑی چھیتی نال ماتا جی دے ناں تے چٹھی لکھی, خبر سنیا بھیجنا سی کہ چھویں پاتشاہ جی آ گئے نے قلعے چوں, گرو گھر دا دوکھی بھی پکڑیا گیا ہے, تو اس پرکار نال بابا جی نے بڑی چھیتی نال کالی نال ماتا جی دے ناں تے چٹھی لکھی ہے.
میری امرتسر جب سو دے آئے سن گنگا نج انگ نام آئے,
ہلکارے نو چٹھی دتی, ہلکارا چٹھی لے کے کچھ دنوں چ بڑی چھیتی نال دلیوں چل کے امرتسر صاحب پہنچیا, ماتا گنگا جی نو آ کے سری امرتسر صاحب سدھ ملی, سارے امرتسر صاحب دے وچ خبر پہنچ گئی. ماتا گنگا جی جدوں اے گل سنی کہ چھویں پاتشاہ باہر آ گئے نے قلعے چوں, گرو گھر دا دوکھی بھی پھڑیا گیا ہے, بڑی خوشی ہوئی ماتا دے ہردے نو, اینی خوشی کہ او خوشی انگا چ نہیں میم دی.
بار بار شری نانک دھیان,
بار بار ماتا جی گرو نانک صاحب دا دھیان دھارن کردے نے,
دے تار جورت جگ پان,
دوویں ہاتھ جوڑ کے گرو نانک صاحب دا دھیان اپنے ہردے چ دھارن کر کے آرادھنا کردے ہن.
سکل گرن کو بندن تارے مم سوت کے سد ہی رکھوارے,
سارے گرواں دا دھیان دھار کے ماتا جی متھا ٹیک دے کہندے ہے ستگرو جی تسی بڑی بھاری دیا کرپا کر کے میرے پتر دی رکھیا کیتی, تسی سدا ہی میرے پتر شری ہرگوبند صاحب دے رکھوالے ہو.
درگ قید کو تینک سائے گردروہی گئے جس کو پائے,
قلعے دی قید وچوں آپ جی نے گرو ہرگوبند صاحب جی نو کڈھ لیا ہے, او قلعے دے قید خانے چوں کڈھ لیا ہے, ایتھے ہی بس نے گرو گھر دے دروہی نو پکڑ کے شری ہرگوبند صاحب نے بڑا بھاری سجس پراپت کیتا ہے, گرو نانک صاحب یہ سب کچھ تہاڈی دیا نال ہی سمبھو ہویا ہے, تہاڈی کرپا نال ہی یہ کارج سریا ہے.
سب کٹھن سب پورن بھئے چت چنتا اب سگلی چھے,
سپت جیڑا پرن گرو ہرگوبند صاحب نے کیتا سی بڑا کٹھن سی او پرن, پر ہے گرو نانک صاحب تسی انہاں دا او پرن پورا کر دتا ہے, ہن میرے من دی ساری چنتا میرے من دا سارا فکر جاندا رہا ہے.
بد اچھا کین سب بھانتی سد کی سد سن شیتل چھاتے,
ماتا جی نے بڑا اتشاہ کیتا, دربار صاحب بڑیاں خوشیاں منائیاں, تے پتر دی سدھ سن کے ماتا دے من نوں شانتی بھی ملی, ہردا بھی ٹھنڈا ہویا جڑا پہلا وجوگ کر کے دکھی سی, جدوں سدھ ملی کہ چھویں پاتشاہ چڑھدی کلا چنے تے سن کے بڑی من نوں شانتی ملی.
گن تن دے کلا پرشاد کروایو شری ہر مندر جائے برتایو,
ساری مایا دے گفے دے کے کھلیاں دیگاں کڑا پرشاد دیاں ماتا جی نے تیار کروائیاں, اور وہ دیگاں لجا کے تن گرو رام داس صاحب دے پاون دربار سچ کھنڈ دربار ڈٹھے سبے تھام نہیں تد جہیا, تن گرو رام داس صاحب دے پوتر پاون دربار ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਕੇ ਅਰਦਾਸਾਂ ਕਰਕੇ ਵਰਤਾਈਆਂ ਹਨ।
ਵਾਰ ਵਾਰ ਬੰਦਨ ਕੋ ਕਰਤੇ,
ਵਾਰ ਵਾਰ ਮਾਤਾ ਜੀ ਦਰਬਾਰ ਸਾਹਿਬ ਵੰਦਨਾ ਕਰਦੇ ਨਮਸਕਾਰ ਕਰਦੇ ਨੇ।
ਆਗਨ ਆਨ ਵਧਾਈ ਰਰਤੇ,
ਸਾਰੀਆਂ ਇਸਤਰੀਆਂ ਆ ਕੇ ਵਧਾਈਆਂ ਦੇਂਦੀਆਂ ਮਾਤਾ ਗੰਗਾ ਜੀ ਨੂੰ।
ਮੰਗਤ ਜਨ ਸਮਦਾਏ ਜੇ ਦੀਨ,
ਬਹੁਤ ਸਾਰੇ ਮੰਗਤੇ ਆ ਗਏ, ਜਾਚਕ ਆ ਗਏ। ਉਹਨਾਂ ਮੰਗਤਿਆਂ ਜਾਚਕਾਂ ਨੇ ਆ ਕੇ ਮਾਤਾ ਜੀ ਕੋਲੋਂ ਵਧਾਈ ਮੰਗੀ।
ਜਥਾ ਉਚਿਤ ਸਭ ਕੋ ਧਨ ਦੀਨ,
ਜਥਾ ਉਚਿਤ ਸਭ ਨੂੰ ਮਾਤਾ ਜੀ ਨੇ ਦਾਨ ਦਿੱਤਾ, ਸਭ ਦੀਆਂ ਝੋਲੀਆਂ ਧਨ ਦੇ ਨਾਲ ਭਰੀਆਂ ਹਨ।
ਜਬ ਕੇ ਦੁਰਗ ਮਝਾਰ ਪਰੇਸ਼ੇ, ਤਬ ਤੇ ਸੁਧ ਸੁਨ ਚਿੰਤ ਵਿਸ਼ੇਸ਼ੇ।
ਮਾਤਾ ਜੀ ਕਹਿੰਦੇ ਜਦੋਂ ਦੇ ਸ੍ਰੀ ਹਰਗੋਬਿੰਦ ਸਾਹਿਬ ਕਿਲੇ ਚ ਪ੍ਰਵੇਸ਼ ਕੀਤੇ ਸਨ, ਉਦੋਂ ਦੀ ਉਹਨਾਂ ਦੀ ਸੁਧ ਸੁਣ ਕੇ ਮੇਰੇ ਮਨ ਚ ਬੜੀ ਭਾਰੀ ਵਿਸ਼ੇਸ਼ ਚਿੰਤਾ ਸੀ।
ਸੋ ਬਿਨਸੀ ਅਤ ਭਇਓ ਆਨੰਦ,
ਉਹ ਚਿੰਤਾ ਸਾਡੀ ਬਿਨਸ ਗਈ ਹੈ, ਬੜਾ ਭਾਰੀ ਆਨੰਦ ਵਰਤਿਆ ਹੈ।
ਕਈ ਲਾਇਕੀ ਨੰਦਨ ਚੰਦ,
ਚੰਦਰਮਾ ਜੈਸੇ ਉਜਲ ਜਸ ਵਾਲੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸੁਜਸ ਸੰਸਾਰ ਚ ਪ੍ਰਗਟ ਕੀਤਾ ਹੈ।
ਬਿਤ ਬੈਰੀ ਕੋ ਗਯੋ ਬਿਲੰਦ, ਜਿਸ ਹਿਤ ਚਿਤਵਤ ਜਤਨ ਜੇ ਬ੍ਰਿੰਦ।
ਔਰ ਜਿਹੜਾ ਗੁਰੂ ਘਰ ਦਾ ਵੈਰੀ ਸੀ, ਦੁਖੀ ਸੀ, ਮਾਂ ਪਾਪੀ ਚੰਦੂ, ਉਹ ਪਕੜਿਆ ਗਿਆ ਹੈ ਔਰ ਗੁਰੂ ਘਰ ਦਾ ਸੁਜਸ ਸੰਸਾਰ ਵਿਚ ਪ੍ਰਗਟ ਹੋਇਆ ਹੈ।
ਉਤਸ਼ਾਹ ਸੁਦਾ ਸਰ ਪਏ,
ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਇਹ ਉਤਸ਼ਾਹ, ਇਹ ਸਾਰੀ ਖੁਸ਼ੀ ਮਨਾਈ ਗਈ।
ਸਿੱਖ ਸੰਗਤ ਸਭੋ ਸੁਣ ਲਏ,
ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਾ।
ਗੋਇੰਦਵਾਲ ਆਦਿ ਜੇ ਥਾਨ,
ਇੱਥੋਂ ਤੱਕ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਕਰਤਾਰਪੁਰ ਸਾਹਿਬ, ਸਾਰੇ ਪਾਸੇ ਖਬਰਾਂ ਪਹੁੰਚ ਗਈਆਂ।
ਜੈ ਕੈ ਬਿਤਰੀ ਕਰਤ ਬਖਾਨ,
ਹਰ ਪਾਸੇ ਗੱਲ ਬਿਥਰ ਗਈ, ਗੁਰੂ ਹਰਗੋਬਿੰਦ ਸਾਹਿਬ ਨੇ ਪਾਪੀ ਚੰਦੂ ਨੂੰ ਪਕੜ ਲਿਆ।
ਬੇਦੀ ਤ੍ਰੇਲ ਸਕਲ ਹਰ ਖਾਏ, ਸ੍ਰੀ ਹਰ ਗੋਬਿੰਦ ਕੋ ਜਸ ਗਾਏ।
ਬੇਦੀ ਤ੍ਰੇਣ ਔਰ ਜਿੰਨੇ ਭੱਲੇ ਸਾਹਿਬਜ਼ਾਦੇ ਸਨ, ਸਭ ਨੇ ਸੁਣਿਆ, ਸੁਣ ਕੇ ਸਭ ਖੁਸ਼ ਹੋਏ, ਸਭ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਗਾਇਆ।
ਆਪਣੀ ਕਰੀ ਪ੍ਰਤਗਿਆ ਪੂਰਨ, ਪਿਤਾ ਦਰੋਹੀ ਕੋ ਕੀਨਸ ਚੂਰਨ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪ੍ਰਣ ਪੂਰਾ ਕੀਤਾ ਹੈ ਔਰ ਆਪਣੇ ਪਿਤਾ ਜੀ ਗੁਰੂ ਅਰਜਨ ਸਾਹਿਬ ਦੇ ਦਰੋਹੀ ਮਾਂ ਪਾਪੀ ਚੰਦੂ ਨੂੰ ਪਕੜ ਕੇ ਉਹਨੂੰ ਸਜ਼ਾ ਦਿੱਤੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਜਸ ਹਰ ਪਾਸੇ ਪਸਰ ਰਿਹਾ, ਸਤਿਗੁਰਾਂ ਦੀ ਮਹਿਮਾ ਹਰ ਪਾਸੇ ਪਸਰ ਰਹੀ ਹੈ। ਛੇਵੇਂ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਹੋਰ ਸੁਜਸ ਆਪ ਦੀ ਅਗਲਿਆਂ ਪ੍ਰਸੰਗਾਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਇਆਂ ਹੋਈਆਂ ਫੁੱਲਾਂ ਦੀ ਖਿਮਾ